ਗਰੀਬਨਵਾਜ ਪਾਤਸ਼ਾਹ ਜੀ ਮਹਾਰਾਜ ਜ਼ਿਲ੍ਹਾ ਮਿੰਟ ਗੁਮਰੀ ਵਿੱਚ ਸੱਤ ਘਰਾ ਨਗਰ ਹੈ ਇੱਥੇ ਪਹੁੰਚੇ ਹਨ ਜਿੱਥੇ ਇੱਕ ਸੇਠ ਹੈ ਸ਼ਾਹੂਕਾਰ ਹੈ ਬੜੀ ਵੱਡੀ ਦੁਕਾਨ ਹੈ ਨੌਕਰ ਚਾਕਰ ਨੇ ਉਹਦੀ ਇਹ ਸਾਰੀ ਬਾਹਰ ਦੀ ਲੀਲਾ ਵੇਖ ਕੇ ਖੇਡ ਵੇਖ ਕੇ ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਇਹ ਸੇਠ ਤਾਂ ਬੜਾ ਸੁਖੀ ਜਾਪਦਾ ਹੈ ਪਰ ਲੱਗਦਾ ਨੀ ਕਦੇ ਨੇ ਕੋਈ ਪੁੰਨ ਕਰਮ ਕੀਤਾ ਹੋਵੇ ਤੇ ਇਹਨੂੰ ਇਹ ਸੁੱਖ ਪ੍ਰਾਪਤ ਹੋ ਰਹੇ ਨੇ ਪਾਤਸ਼ਾਹ ਕਹਿੰਦੇ ਮਰਦਾਨਿਆ ਉਸੇ ਸੇਠ ਕੋਲੋਂ ਹੀ ਜਾ ਕੇ ਪੁੱਛ ਲੈ ਉਹ ਕਿੰਨਾ ਕੁ ਸੁਖੀ ਹੈ ਜਦੋਂ ਉਸ ਸੇਠ ਕੋਲ ਗਏ ਆਖਿਆ ਸੇਠ ਜੀ ਤੁਸੀਂ ਤਾਂ ਬਹੁਤ ਸੁਖੀ ਹੋ ਕਦੇ ਕੋਈ ਪੁੰਨ ਕਰਮ ਨਹੀਂ ਕੀਤਾ ਜਾਪਦਾ ਫਿਰ ਵੀ ਸੁਖੀ ਹੋ ਕਹਿਣ ਲੱਗਾ ਰੋਂਦਾ ਹੋਇਆ ਇਹ ਪੂਰੇ ਸੰਸਾਰ ਭਰ ਵਿੱਚ ਮੇਰੇ ਤੋਂ ਵੱਧ ਦੁਖੀ ਕੋਈ ਵਿਅਕਤੀ ਨਹੀਂ ਹੈ ਕਹਿਣ ਲੱਗਾ ਜੇ ਤੂੰ ਦੁਖੀ ਹੈ ਤੇ ਚੱਲ ਦੁਖੀਆਂ ਦੇ ਦੁੱਖ ਨਿਵਾਰਨੇ ਵਾਲੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਆਏ ਬੈਠੇ ਨੇ ਚੱਲ ਕੇ ਉਹਨਾਂ ਦੇ ਦਰਸ਼ਨ ਕਰ ਸਤਿਗੁਰਾਂ ਦੇ ਚਰਨਾਂ ਚ ਜਾ ਕੇ ਨੇ ਆਪਣਾ ਦੁੱਖ ਦੱਸਿਆ ਕਿ ਕਿਵੇਂ ਆਪਣੀ ਘਰਵਾਲੀ ਦੇ ਮੋਹ ਵਸ ਹੋ ਕੇ ਇਹਨੇ ਆਪਣੇ ਸਰੀਰ ਨੂੰ ਕਸ਼ਟ ਦਿੱਤਾ ਦੁੱਖ ਦਿੱਤਾ ਹੈ ਹੋੜੇ ਦੀ ਘਰਵਾਲੀ ਜੋ ਪਰ ਪੁਰਖ ਗਾਮੀ ਹੋ ਕੇ ਵਿਭਚਾਰਨੀ ਹੋ ਗਈ ਹੈ ਉਹਦਾ ਇਹਨੂੰ ਬੜਾ ਵੱਡਾ ਦੁੱਖ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਸੇਠ ਜੀ ਜੀਵ ਨੂੰ ਆਪਣੇ ਕੀਤੇ ਹੋਏ ਪੁੰਨ ਕਰਮਾਂ ਤੇ ਪਾਪ ਕਰਮਾਂ ਦਾ ਫਲ ਸੁੱਖ ਤੇ ਦੁੱਖ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ ਇਹ ਤੇਰੇ ਹੀ ਕਰਮ ਸਨ ਕਿ ਤੇਰੇ ਕੀਤੇ ਕਰਮਾਂ ਦਾ ਹੀ ਤੈਨੂੰ ਫਲ ਪ੍ਰਾਪਤ ਹੋ ਰਿਹਾ ਜਿਹੜਾ ਗਿਆਨਵਾਨ ਤੱਤਵ ਗਿਆਨੀ ਹੁੰਦਾ ਹੈ ਉਹ ਸਰੀਰ ਨੂੰ ਨਸ਼ਵਰ ਸਮਝਦਾ ਹੈ ਤੇ ਸਰੀਰ ਨਾਲ ਜੁੜੇ ਹੋਏ ਜਿਹੜੇ ਸੁੱਖ ਦੁੱਖ ਨੇ ਉਹਨਾਂ ਨੂੰ ਵੀ ਨਾਸ਼ਵਾਨ ਹੀ ਸਮਝਦਾ ਤਨ ਦੇ ਦੁਖੀ ਹੋਇਆ ਉਹ ਅੰਦਰੋਂ ਦੁਖੀ ਨਹੀਂ ਹੁੰਦੇ ਤਨ ਦੇ ਸੁੱਖ ਨਾਲ ਅੰਦਰੋਂ ਸੁਖੀ ਨਹੀਂ ਉਹਨਾਂ ਦੇ ਅੰਦਰ ਇੱਕ ਰਸ ਸਮਾਨ ਬਿਰਤੀ ਬਣੀ ਰਹਿੰਦੀ ਹੈ ਪਰ ਜਿਹੜਾ ਮਨਮੁੱਖ ਹੈ ਉਹ ਤਨ ਦੇ ਦੁਖੀ ਹੋਇਆ ਵੀ ਮਨ ਕਰਕੇ ਵੀ ਦੁਖੀ ਹੁੰਦਾ ਤਨ ਕਰਕੇ ਤਾਂ ਦੁਖੀ ਹੁੰਦਾ ਹੀ ਆ ਗਿਆਨੀ ਮਨਮੁੱਖ ਉਹ ਮਨ ਕਰਕੇ ਵੀ ਦੁੱਖ ਨੂੰ ਮਹਿਸੂਸ ਕਰਦਾ ਤੋ ਗਰੀਬਨਵਾਜ ਪਾਤਸ਼ਾਹ ਜੀ ਸ਼ਬਦ ਉਚਾਰਨ ਕਰ ਰਹੇ ਨੇ ਜਿਹਦੇ ਵਿੱਚ ਸਾਹਿਬ ਜੀ ਨੇ ਫੁਰਮਾਇਆ ਹੈ ਕਿ ਇਸ ਪੂਰੇ ਸੰਸਾਰ ਭਰ ਦੇ ਵਿੱਚ ਕਿਤਨੇ ਕਿਤਨੇ ਜੀਵ ਵੱਡੇ ਵੱਡੇ ਜਿਹੜੇ ਦੇਵ ਕਹਾਉਣ ਵਾਲੇ ਸਨ ਰਾਜੇ ਕਹਾਉਣ ਵਾਲੇ ਸਨ ਉਹ ਵੀ ਕਿਵੇਂ ਦੁੱਖਾਂ ਕਰਕੇ ਪੀੜਿਤ ਹੋਏ ਨੇ ਉਹਨਾਂ ਦੇ ਕੁਝ ਪ੍ਰਮਾਣ ਜਿਹੜੀਆਂ ਪੁਰਾਣਕ ਕਥਾਵਾਂ ਆਉਂਦੀਆਂ ਹਨ ਉਹਦੇ ਮੁਤਾਬਕ ਜਿਹੜੀਆਂ ਕਥਾਵਾਂ ਨੇ ਉਹਦਾ ਇੱਕ ਇੱਕ ਪੰਕਤੀ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ ਮਹਾਂਕਵੀ ਜੀ ਉਹਦੀ ਅੱਗੇ ਜਾ ਕੇ ਵਿਆਖਿਆ ਵੀ ਕਰਨਗੇ ਆਓ ਮਨ ਬਿਰਤੀਆਂ ਇਕਾਗਰ ਕਰੀਏ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਇੱਕ ਤੋ ਤਨ ਦੁੱਖ ਭੋਗੇ ਸੋਈ
ਕਹਿੰਦੇ ਜਿਹੜੇ ਅਗਿਆਨੀ ਨੇ ਉਹ ਤਨ ਕਰਕੇ ਵੀ ਦੁਖੀ ਹੁੰਦੇ ਤੇ ਤਨ ਦਾ ਦੁੱਖ ਵੀ ਭੋਗਦੇ ਹਨ
ਦੂਸਰ ਅਧਿਕ ਹਿਰਦੇ ਦੁੱਖ ਹੋਈ
ਦੂਜਾ ਜਿੱਥੇ ਉਹਨਾਂ ਦਾ ਤਨ ਦੁਖੀ ਹੁੰਦਾ ਉਹ ਮਨ ਕਰਕੇ ਵੀ ਉਸ ਦੁੱਖ ਨੂੰ ਦੁੱਖ ਮੰਨਦੇ ਨੇ ਗਿਆਨਵਾਨ ਦੁੱਖ ਨੂੰ ਦੁੱਖ ਨਹੀਂ ਮੰਨਦਾ ਪਰ ਜਿਹੜਾ ਅਗਿਆਨੀ ਹੈ ਉਹ ਤਨ ਦੇ ਦੁੱਖ ਨਾਲ ਮਨ ਕਰਕੇ ਵੀ ਦੁਖੀ ਹੁੰਦਾ
ਇਸ ਪ੍ਰਕਾਰ ਕਹਿ ਕਿਰਪਾ ਨਿਧਾਨਾ
ਇਹ ਬਚਨ ਕਹਿ ਕੇ ਕਿਰਪਾ ਨਿਧਾਨ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ
ਸ੍ਰੀ ਮੁਖ ਇਹੋ ਸ਼ਲੋਕ ਬਖਾਨਾ
ਇਹ ਪਾਵਨ ਸ਼ਲੋਕ ਜੋ ਰਾਮਕਲੀ ਦੀ ਵਾਰ ਵਿੱਚ ਦਰਜ ਹੈ ਪਾਤਸ਼ਾਹ ਨੇ ਉਚਾਰਨ ਕੀਤਾ
ਸ਼ਲੋਕ ਮਹੱਲਾ ਪਹਿਲਾ ਸਹੰਸਰ ਦਾਨ ਦੇ ਇੰਦਰ ਰੋਆਇਆ
ਗਰੀਬਨਵਾਜ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਸਭ ਤੋਂ ਪਹਿਲਾਂ ਉਦਾਹਰਣ ਦਿੰਦੇ ਨੇ कि 33 करोड़ देवत्या दा राजा सदाउन वाला राजा इंद्र ओनू भी रोना पिया जद ओहदे शरीर दे उत्ते हजारां भगां दे निशान हो गए ते ओनू रोना पिया। एक तलाब दे विच कमल दी फुल दी नाड़ी दे विच लुक के बहुत लंबे समय तक रहना पिया। एडा वड्डा देवता सदाउण वाला सी इंद्र ओनू भी अपने कीते कर्म करके अपने कीते पाप करके रोना पिया दुखी होना पिया।
परशुराम रोवी कर आया।
परशुराम जी किड्डे वड्डे अवतारी पुरुष सन। शिवजी दा अवतार बनिया जांदा परशुराम जी नू। कहिंदे परशुराम जी जदों अपने घर आए सन ते इन्हां दा मासड़ सी सहंसर बाहू। परशुराम जी दे पिता दा नाम सी जमदगन ऋषि। उस जमदगन ऋषि नू सहंसर बाहू ने जदों मार मुकाया ता आके परशुराम जी बहुत बेबल होए दुखी होए जिस दा फल स्वरूप परशुराम ने 21 बार इस धरती तो क्षत्रियां दा विनाश कीता और परशुराम जी नू जेडे अवतारी पुरुष सदाउंदे सन उन्हां नू भी दुखी होना पिया।
अजय सुरो वै भीखे अखाए।
अजय सुरो अजय राजा अज जिहनू कहिंदे हन इह राजा अज इहनू लिद दी भिख्या दे के ओह खाणी पई सी। अगे जाके ना सारे बचना दा विस्थार आवेगा इस करके मैं केवल अखरी अर्थ कर रहा। राजा आज जेने एक महापुरुष नू लिद दा दान दिता ओ लिद ज्यों वधन लगी वध्या वध्या ढेरां दे ढेर लग गए। पुछदा वेद व्यास जी नू भी इह हुण किवें खत्म होवेगी। ओ कहिंदे दा खाणी पएगी। कहिंदा इह तां नहीं खाई जाणी। कहिंदे फिर निंदा करवा अपनी। जो निंदा होण लगी सारी लिद समाप्त पर जेड़ी दान दित्ती सी ना सेर सवा सेर ओ रह गई। कहिंदे इह तां हुण तैनू खाणी पैणी है क्योंकि तू दित्ती सी इह। कहिंदे ओ भिख्या ओनू लिद दे रूप दे विच खाणी पई ते रोणा पिया अपने कीते कर्म दा फल भोगणा पिया।
ऐसी दरगह मिली सजाई।
अपने कीते पाप कर्म दी सजा रब दी दरगाह चो प्राप्त हुंदी है अवश्य है। हर का एक अचंभो देखिया मेरे लाल जीओ जो करे सो धर्म न्याय राम। परमेश्वर दा यह अचंभा है जो उन्हें करना है धर्म नाल इंसाफ करना है। ओदी दरगाह दे विच्चों फिर एहो जी सजा प्राप्त होई।
रोवे राम निकाला पया।
कहिंदे श्री भगवान रामचंद्र जी त्रेते युग दे मालक ने अवतार ने। कहिंदे जदों उन्हां नूं 14 सालां दा बनवास होया निकाला होया ते बन विच उन्हां नूं कैसी दशा प्राप्त होई जदों सीता नूं हरण करके रावण लै गया। लक्ष्मण दा भी पता ना लग्गिया भी मूर्छित हो गए। उस वेले भगवान रामचंद्र जी भी वैरागी हो के बेबल हो के जंगलां दे विच दौड़े सन।
सीता लखमण विछड़ गया।
सीता जदों उन्हां तों विछड़ गई श्री लक्ष्मण जी भी विछड़ गए ता उस वेले भगवान रामचंद्र जी नूं भी बेबल होना पिया।
रोवे दै सिर लंक गवाई।
दसां सिरां वाला रावण जिहदे 10 मूंह ने। 10 मूंह दा मतलब हुंदा है आपां आम करके समाज विच कह दिंदे आ कि फलाणा बंदा तां 2 मूंह है। 2 मूंह इहदा मतलब इह तां नहीं हुंदा वी उहदे 2 मूंह हुंदे ने सिर 2 हुंदे ने। हुंदा तां इक्को ही है ना। 2 मूंह आ तां कह दिंदे आ वी हुण कुछ होर कहिंदा झट नूं कुछ होर कहिण लग पैंदा। ते रावण किड्डा नीच होवेगा जिहदे 10 मूंह सी। एक तो कुछ कहिंदा दूजे तो कुछ तीजे तो कुछ चौथे तो कुछ। रावण दे तां 10 होणगे कली काल दे समें विच अज दे वरतारे विच एक एक बंदे दे हजार हजार मूंह होणगे एक दिन दे विच ही। सवेरे होर गल हुंदी झटक नूं होर शाम नूं होर दुपहरे होर। एक बचन ते थोड़ी कोई रहिंदा है कली काल दा समय। इह 10 मूंहां वाला रावण दहसर जिहनूं कहिंदे हन कहिंदे इहनूं अपनी लंका सड़वा के रोना पिया। कर्म की कीता सी त्रेते युग दे अवतार श्री रामचंद्र दी घरवाली सीता नू हर के लै गया सी कलंक लगा इनू उस कर्म करके नू एडा वड्डा दुख झलना पिया और अपनी लंका सड़वा के रोना पिया
जिन सीता आदि डोर हुआई
इनू ए सजा क्यों मिली क्योंकि डरू वा के भेखी साध बन के गया सी और साध दा मंगते दा रूप बना के गया जाके ते सीता नू डौरू बजा के लेके आया
रोवे पांडव पई मजूर
पांडवां नू रोना पिया मजदूरी करनी पी राजे विराट दी सभा च नौकर बन के रहे एक साल वास्ते
जिनके स्वामी रहते हदूर
पांडव जिना दे हजूर च द्वापर दे जेडे भगवान सन मालक सन भगवान कृष्ण जी उन्हां दी हजूरी च रहिंदे सी जिन्हां दे कोल द्वापर दे मालक भगवान जी नाल रहिंदे सी उन्हां पांडवां नूं वेखो किन्नी दुर्दशा होई उन्हां नूं भी रोना पिया अपने कीते कर्मां करके
रोवे जनमेजा खोए गया
राजा जनमेजा जिन्हें ब्राह्मणां दी हत्या कीती सी उहदा दोष इहनूं लगा सी कहिंदे वेखो राजे जनमेजे ने किड्डा वड्डा पाप कीता ब्राह्मणां नूं घर सद के उन्हां नूं मारिया
एकी कारण पापी पया
और केवल अपनी घरवाली दे पिछे ओह किड्डा वड्डा पापी होया ब्राह्मणां नूं मार मार के हत्या कीती
रोवे सेख मसायक पीर
बड़े बड़े शेख मसायक पीर जेड़े कहोंदे है ओ भी रोए ने उन्हां ने भी भाई दुख करके दुखी होना कीता
अंत काल मत लागे पीड़
उन्हां नूं भी यही डर है भय है कि किते अंत काल समय सानू कोई पीड़ा ना व्यापे
रोवे राजे कन्न पड़ाए
बड़े बड़े राजिया ने राज भाग छड़ के कन्न पड़ा के रोना पिया वड्डे वड्डे जेड़े राजे सदाउंदे सन ओ राज भाग छड़ के कन पड़ा के रोंदे फिरे हन
कर कर मांगे पीखे अजाए
और कन पड़ा के योगी बन के लोकां दे घर घर विच जा के भिख्या मंग के खांदे किते राजे सन ते किते भिख्या मंग के रोंदे आ कुरलाउंदे हन
रोवे किरपन संचय तन जाए
कंजूस रोंदा ते तन जदों जांदा ते कंजूस रोंदा कंजूस नू बहुता दुख हुंदा जदों उहदा धन उहदे कोल जावे
पंडित रोवे ज्ञान गवाए
वड्डे वड्डे पंडित अपना ज्ञान गवा के रोंदे आ हुण तुसी आखोगे पंडितां दा ज्ञान किवें गवाच जांदा पुराने समयां च पंडितां दी चर्चा हुंदी सी इक दूजे नाल विद्या दी चर्चा करदे सी जिहड़ा पंडित जित जांदा सी उह हारे होए पंडित दीआं किताबां लै जांदा सी ते जेड़ा हार जांदा उन्हां दे बाबत महाराज जी कह रहे कि ओ मन च झुरदे सी कि मैं इन्ना पढ़िया ते फिर हार गया कहिंदे अपना ज्ञान गवा के वड्डे वड्डे पंडित रोंदे ते कुरलाउंदे हन
बाली रोवे नाहे पतार
ए बाली एक स्त्री सी गुरु खालसा जी पिछले जन्म च वेशवा सी बहुतिया दे घर उजाड़े सन इन्हें बहुतिया स्त्रियां दे सुहाग खोए सन मुड़ के राजे दे घर जन्मी राजकुमारी हो के जिन्ने भी पति इनू व्याहुंदे सन जां पहला मंगना ही हुंदा सी ओह पहला ही मर जांदे सन कहिंदे ओह बाली रोंदी है नाहे पतार कि मैनू पति प्राप्त नहीं हुंदा
नानक दुखिया सब संसार
धन श्री गुरु नानक देव साहब सच्चे पातशाह जी महाराज जी फरमाउंदे आ सारा संसार ही दुखी है नानक दुखिया सब संसार गुरु नानक साहब कहंदे आ सारा संसार ही दुखिया मरदानिया भगत फरीद जी महाराज जी कहंदे मैं जानिया सी शायद दुख मैनू है पर जदों मैं उच्चे चढ़ के वेखिया निगाह मार के दूर ताई संसार वल वेखिया तां वेखिया भी घर घर दे विच दुखां दी अग दे भांबड़ पे बचदे है मैं जानिया दुख मुझको दुख सबाया जग उच्चा चढ़ के देखिया ता घर घर यह आगे ता घर घर दे विच भी प्रचंड है प्रबल है तो इस प्रकार नाल सतगुरु गुरु नानक साहब कहंदे आ सारा संसार ही दुखी है एक सज्जन वो कहण लगा ਉਹਨੂੰ ਪਤਾ ਨਹੀਂ ਸੀ। ਹੁਣ ਪੰਗਤੀ ਦੇ ਕਹਿਣ ਲੱਗਾ ਨਾਨਕ ਦੁਖੀਆ ਸਭ ਸੰਸਾਰ, ਹੋਰ ਮਤ ਨਾਲ ਸੰਬੰਧਿਤ ਸੀ ਸਹਿਜਧਾਰੀ। ਉਹ ਪੁੱਛਣ ਲੱਗਾ ਕਿਸੇ ਗੁਰਸਿੱਖ ਨੂੰ, ਕਹਿੰਦਾ ਇਹ ਨਾਨਕ ਕਿਉਂ ਦੁਖੀਆ ਹੈ? ਉਹਨੇ ਸੋਚਿਆ ਵੀ ਨਾਨਕ ਦੁਖੀਆ ਸਭ ਸੰਸਾਰ ਕਿ ਗੁਰੂ ਨਾਨਕ ਸਾਹਿਬ ਦੁਖੀ ਨੇ, ਕਿਉਂਕਿ ਉਹ ਦੁਖੀਆ ਤੇ ਵਿਸ਼ਰਾਮ ਲਾਉਂਦਾ ਸੀ। ਉਸ ਗੁਰਮੁਖ ਨੇ ਦੱਸਿਆ ਭਾਈ ਗੁਰੂ ਨਾਨਕ ਸਾਹਿਬ ਤਾਂ ਦੁੱਖਾਂ ਨੂੰ ਕੱਟਣ ਵਾਲੇ ਹੈ, ਨਾਨਕ ਤੇ ਵਿਸ਼ਰਾਮ ਲੱਗਦਾ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਦੁਖੀਆ ਸਭ ਸੰਸਾਰ, ਕਿ ਸਾਰਾ ਸੰਸਾਰ ਦੁਖੀ ਹੈ, ਸਾਰੇ ਸੰਸਾਰ ਨੂੰ ਦੁੱਖ ਵਿਆਪ ਰਹੇ ਨੇ, ਆਪਣੇ ਕੀਤੇ ਕਰਮਾਂ ਦਾ ਭੋਗ ਹੈ।
ਮੰਨੇ ਨਾਉ ਸੋਈ ਜਿਣ ਜਾਏ,
ਪਾਤਸ਼ਾਹ ਕਹਿੰਦੇ ਆਖੀਰਲੀਆਂ ਪੰਕਤੀਆਂ ਚ, ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਚ ਮਨਨ ਕਰਦੇ ਹਨ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਚ ਮੰਨਦੇ ਹਨ, ਉਹ ਆਪਣੇ ਇਸ ਜਨਮ ਦੀ ਬਾਜੀ ਨੂੰ ਜਿੱਤ ਜਾਂਦੇ ਹਨ, ਉਹ ਆਪਣੇ ਇਸ ਮਨੁੱਖੀ ਜਨਮ ਦੀ ਬਾਜੀ ਨੂੰ ਜਿੱਤ ਜਾਂਦੇ ਨੇ, ਜਿਹੜੇ ਪਰਮੇਸ਼ਰ ਦਾ ਨਾਮ ਮੰਨਦੇ ਨੇ ਹਿਰਦੇ ਵਿੱਚ।
ਔਰੀ ਕਰਮ ਨਾ ਲਿਖੇ ਲਾਏ,
ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬਾਕੀ ਜਿਹੜੇ ਹੋਰ ਕਰਮ ਨੇ ਉਹ ਕਿਸੇ ਲੇਖੇ ਚ ਨਹੀਂ ਪੈਣੇ, ਕੇਵਲ ਵਾਹਿਗੁਰੂ ਪਰਮੇਸ਼ਰ ਦਾ ਜਪਿਆ ਹੋਇਆ ਨਾਮ ਹੀ ਲੇਖੇ ਚ ਪੈਣਾ ਗੁਰੂ ਖਾਲਸਾ ਜੀ। ਬਾਕੀ ਕਰਮ ਤਾਂ ਜੀਰੋਆਂ ਨੇ, ਜੀਰੋਆਂ ਜਿੰਨੀਆਂ ਮਰਜ਼ੀ ਲਿਖ ਲਓ, ਜੇ ਪਹਿਲਾਂ ਇੱਕ ਨਹੀਂ ਲਿਖਿਆ ਤਾਂ ਉਹਨਾਂ ਜੀਰੋਆਂ ਦਾ ਕੋਈ ਮੁੱਲ ਨਹੀਂ। ਪਰਮੇਸ਼ਰ ਦਾ ਨਾਮ ਇਕਾਂਗ ਹੈ, ਬਾਕੀ ਦੇ ਕਰਮ ਨਾਲ ਜੀਰੋਆਂ ਲੱਗ ਕੇ ਲੁੜਦੇ ਜਾਣ ਤੇ ਉਹਨਾਂ ਦੀ ਅਹਿਮੀਅਤ ਹੈ। ਜੇ ਨਾਮ ਨਹੀਂ ਜਪਦੇ ਤਾਂ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਔਰੀ ਕਰਮ ਨਾ ਲੇਖਾ ਲਾਏ, ਹੋਰ ਕੋਈ ਵੀ ਕਰਮ ਜਿਹੜਾ ਉਹ ਲੇਖੇ ਵਿੱਚ ਨਹੀਂ ਲੱਗਣਾ।
ਦੋਹਰਾ ਮਰਦਾਨੇ ਸੁਨ ਸ਼੍ਰੋਣ ਮੈਂ ਕਿਉਂ ਬਚਨ ਏ ਪਾਏ।
ਸਤਿਗੁਰੂ ਜੀ ਨੇ ਜਦੋਂ ਇਹ ਪਵਿੱਤਰ ਸਲੋਕ ਉਚਾਰਨ ਕੀਤਾ, ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸੁਣਿਆ। ਸੁਣ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ,
ਸਰਬ ਸ਼ਬਦ ਕੋ ਅਰਥ ਅਬ ਦੀਜੈ ਹਮੇ ਸੁਣਾਏ।
ਕਹਿਣ ਲੱਗੇ ਮਹਾਰਾਜ ਇਹ ਸ਼ਬਦ ਦੇ ਕਿਰਪਾ ਕਰਕੇ ਅਰਥ ਸਾਨੂੰ ਸੁਣਾਓ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਆਪ ਜੀ ਨੇ ਕਹਿ ਦਿੱਤਾ ਸਹੰਸਰ ਦਾਨ ਦੇ ਇੰਦਰ ਰੋਇਆ, ਪਰ ਇੰਦਰ ਰੋਇਆ ਕਿਉਂ? ਉਹਨੂੰ ਇਹ ਦਾਨ ਮਿਲਿਆ ਕਿਵੇਂ? ਸਹੰਸਰ ਹਜ਼ਾਰਾਂ ਭਗਾਂ ਉਹਦੇ ਤਨ ਤੇ ਕਿਵੇਂ ਹੋਈਆਂ? ਪਰਸ਼ੁਰਾਮ ਜੀ ਦੇ ਪਿਤਾ ਨੂੰ ਕਿਉਂ ਮਾਰਿਆ ਸਹੰਸਰ ਬਾਹੂ ਨੇ? ਪਰਸ਼ੁਰਾਮ ਰੋਵੈ ਕਰ ਆਇਆ। ਮਹਾਰਾਜ ਜੀ ਕਿਰਪਾ ਕਰਕੇ ਇਸ ਸ਼ਬਦ ਦਾ ਵਿਸਥਾਰ ਕਰਕੇ ਇਸ ਪੰਕਤੀ ਦੇ ਇੱਕ ਇੱਕ ਪੰਕਤੀ ਵਿੱਚ ਜਿਹੜੀ ਇੱਕ ਇੱਕ ਵਿਥਿਆ ਹੈ ਉਹ ਆਪ ਜੀ ਕਿਰਪਾ ਕਰਕੇ ਸਾਨੂੰ ਸਰਵਣ ਕਰਾਓ, ਸ਼ਬਦ ਦੀ ਵਿਆਖਿਆ ਸਾਨੂੰ ਸਰਵਣ ਕਰਾਓ।
ਭਾਈ ਸ਼੍ਰੀ ਨਾਨਕ ਤਬ ਅਰਥ ਬਖਾਨੇ।
ਸੁਣ ਕੇ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਨਾ ਪੰਕਤੀਆਂ ਦੇ ਅਰਥ ਕਹੇ, ਸੁਣੋ ਜੀ।
ਸਰਬ ਬਿਰਤੰਤ ਬਧਾਈ ਮਹਾਨੇ।
ਮਹਾਰਾਜ ਜੀ ਨੇ ਸਾਰਾ ਬਿਰਤੰਤ ਜਿਹੜਾ ਉੱਪਰ ਦੱਸਿਆ ਉਹਦਾ ਵਿਸਥਾਰ ਕਰਕੇ ਦੱਸਿਆ ਹੈ।
ਸਤ ਅਸਮੇਦ ਕਰਤ ਹੈ ਜੋ।
ਮਹਾਰਾਜ ਜੀ ਕਹਿੰਦੇ ਇੰਦਰ ਦੀ ਪਦਵੀ ਵੀ ਪ੍ਰਾਪਤ ਹੁੰਦੀ ਹੈ। ਇੰਦਰ ਜਿਹਨੇ ਸੈਂਕੜੇ ਯੱਗ ਅਸ਼ਵਮੇਧ ਯੱਗ ਕੀਤੇ ਸੰਸਾਰ ਦੇ ਵਿੱਚ,
ਉਹ ਸਵਰਗ ਮੈਂ ਅਧਿਪਤ ਸੋ,
ਉਹਨੂੰ ਸਵਰਗ ਦੇ ਵਿੱਚ ਅਧਿਪਤੀ ਯਾਨੀ ਕਿ ਇੰਦਰ ਦੀ ਪਦਵੀ ਪ੍ਰਾਪਤ ਹੋਈ।
ਸੱਚੀ ਹੋਤ ਹੈ ਮਹਿਲਾ ਤਾਂ ਕੀ,
ਔਰ ਇੱਕ ਸੱਚੀ ਨਾਮ ਦੀ ਅਪਛਰਾ ਹੈ ਬਹੁਤ ਸੁੰਦਰ ਸਵਰੂਪ, ਉਹ ਰਾਜੇ ਇੰਦਰ ਦੀ ਪਤਨੀ ਹੈ।
ਰਤਨ ਪਟੰਤਰ ਪੂਜੈ ਜਾਂ ਕੀ,
ਔਰ ਕਹਿੰਦੇ ਇਤਨੀ ਸੁੰਦਰ ਹੈ ਕਿ ਕਾਮਦੇਵ ਦੀ ਜਿਹੜੀ ਪਤਨੀ ਰਤੀ ਹੈ ਉਹ ਵੀ ਉਸ ਸੱਚੀ ਦੇ ਬਰਾਬਰ ਨਹੀਂ ਹੈ।
ਚੰਦ ਬਦਨ ਅਰ ਬਿੰਦ ਬਿਲੋਚਨ,
ਚੰਦਰਮਾ ਜੈਸਾ ਮੁਖੜਾ ਤੇ ਕਮਲ ਜੈਸੇ ਸੁੰਦਰ ਨੇਤਰ ਹਨ।
ਚਿਤਵਨ ਬਾਨ ਕਾਮ ਮਦ ਮੋਚਨ,
ਔਰ ਚਿਤਵਨੀ ਦੇ ਨਾਲ ਹੀ ਜੀਵਾਂ ਦੇ ਹਿਰਦਿਆਂ ਵਿੱਚ ਮਨਮਥ ਪੈਦਾ ਕਰ ਦੇਵੇ।
ਅਪਰ ਅਪਸਰਾ ਸੁੰਦਰ ਸਾਰੀ,
ਜਿੱਥੇ ਸੱਚੀ ਨਾਮ ਦੀ ਪੱਛਰਾ ਇੰਦਰ ਦੇ ਪਾਸ ਹੈ ਉਹਦੇ ਤੋਂ ਇਲਾਵਾ ਹੋਰ ਵੀ ਕਿਤਨੀਆਂ ਪੱਛਰਾਵਾਂ ਨੇ ਜਿਨ੍ਹਾਂ ਪਛਰਾਵਾਂ ਸਹਿਤ ਰਾਜਾ ਇੰਦਰ ਸਵਰਗ ਦੇ ਵਿੱਚ ਰਾਜ ਭੋਗਦਾ ਹੈ।
ਸਰਬ ਰਹੀ ਆਇਸ ਅਨੁਸਾਰੀ,
ਔਰ ਪੁਰਾਣਕ ਮਤ ਦੇ ਅਨੁਸਾਰ ਜਿਹੜੀ ਇੰਦਰ ਦੀ ਪਦਵੀ ਹੈ ਉਹਦੇ ਤੇ ਪਹੁੰਚ ਕੇ ਜਿਹੜਾ ਇੰਦਰ ਦੀ ਪਦਵੀ ਤੇ ਬੈਠਦਾ ਹੈ, ਜਿਤਨੇ 33 ਕਰੋੜ ਦੇਵਤੇ ਹਨ ਉਹਨਾਂ ਦਾ ਉਹਨੂੰ ਰਾਜਾ ਹੋਣ ਦਾ ਖਿਤਾਬ ਪ੍ਰਾਪਤ ਹੁੰਦਾ ਹੈ। ਔਰ ਜਿਤਨੀਆਂ ਪਛਰਾਵਾਂ ਸਵਰਗ ਦੇਵ ਦੇ ਵਿੱਚ ਜਿੰਨੇ ਦੇਵ ਕਹੇ ਜਾਂਦੇ ਨੇ ਉਹ ਸਾਰੇ ਰਾਜੇ ਇੰਦਰ ਦੀ ਆਗਿਆ ਵਿੱਚ ਚੱਲਦੇ ਹਨ।
ਤਿੰਨ ਇੱਕ ਸਮੇਂ ਭਿਖੀ ਰਿਖ ਨਾਰੀ।
ਪਰ ਵੇਖੋ ਏਡੀ ਉੱਚੀ ਪਦਵੀ ਤੇ ਬੈਠਾ ਇੰਦਰ ਵੀ ਕੈਸਾ ਕਰੂਰ ਕਰਮੀ ਨਿਕਲਿਆ। ਉਸ ਕਰੂਰ ਕਰਮੀ ਨੇ ਕੀ ਕਰੂਰ ਕਰਮ ਹੋਇਆ ਉਹਦੇ ਪਾਸੋਂ ਸੁਣੋ। ਕਹਿੰਦੇ ਇੱਕ ਵਾਰ ਰਾਜੇ ਇੰਦਰ ਨੇ
ਤਨ ਕੀ ਸੁਧ ਬੁੱਧ ਸਕਲ ਬਿਸਾਰੀ।
ਗੌਤਮ ਰਿਸ਼ੀ ਦੀ ਘਰ ਵਾਲੀ ਸੀ ਅਹਿਲਿਆ, ਗੁਰਬਾਣੀ ਵਿੱਚ ਇਹਦਾ ਜ਼ਿਕਰ ਆਉਂਦਾ। ਗੌਤਮ ਰਿਸ਼ੀ ਦੀ ਘਰ ਵਾਲੀ ਅਹਿਲਿਆ, ਜਿਸ ਨੂੰ ਵੇਖ ਕੇ ਇੰਦਰ ਲੁਭਾਏਮਾਨ ਹੋ ਗਿਆ। ਹਾਲਾਂਕਿ ਪਛਰਾਵਾਂ ਦਾ ਰਾਜਾ ਹੈ, ਉਹ ਸੁੰਦਰ ਸਰੂਪ ਪਛਰਾਵਾਂ ਇਹਦੇ ਪਾਸ ਨੇ, ਪਰ ਮਨੁੱਖ ਦਾ ਕਿਉਂਕਿ ਹੈ ਤਾਂ ਇਹ ਦੇਵ ਕੋਟੀ ਜਿਹੜੀ ਹੈ, ਪੁੰਨ ਕਰਮਾਂ ਕਰਕੇ ਇੰਦਰ ਪਦਵੀ ਤੇ ਪਹੁੰਚਿਆ, ਗਿਆ ਤਾਂ ਇੱਥੋਂ ਹੀ ਆ ਨਾ। ਜਦੋਂ 100 ਯੱਗ ਕੀਤੇ ਅਸ਼ਵਮੇਧ ਤੇ ਇੰਦਰ ਪਦਵੀ ਨੂੰ ਪ੍ਰਾਪਤ ਹੋਇਆ। ਐਸੇ ਇੰਦਰ ਕਈ ਵਾਰੀ ਬਣਦੇ, ਕਈ ਵਾਰੀ ਬਿਰਸਦੇ ਹੈ। ਤੋ ਉਸ ਵਕਤ ਕਹਿੰਦੇ ਗੌਤਮ ਦੀ ਨਾਰ ਨੂੰ, ਇਸਤਰੀ ਨੂੰ, ਹਿੱਲਿਆ ਨੂੰ ਵੇਖ ਕੇ ਇਹਨੇ ਮਨ ਦੇ ਵਿੱਚ ਵਿਭਚਾਰ ਦੀ ਬਿਰਤੀ ਪੈਦਾ ਕੀਤੀ, ਉਹਦਾ ਸਵਰੂਪ ਵੇਖ ਕੇ ਡੋਲਿਆ।
ਦੋਹਰਾ ਦੀਪਤ ਦੀਪ ਦੁਤੀ ਬਪ ਪਿਖੀ ਬਾਸਵ ਪਯੋ ਪਤੰਗ।
ਕਹਿੰਦੇ ਇਸ ਤਰ੍ਹਾਂ ਕਹਿ ਲਈਏ ਕਿ ਗੌਤਮ ਦੀ ਨਾਰ ਅਹਿਲਿਆ ਇੱਕ ਦੀਵੇ ਦੇ ਸਮਾਨ ਹੋ ਗਈ, ਔਰ ਇਹ ਭਮੱਕੜ ਬਣ ਕੇ ਇੰਦਰ ਉਸ ਦੀਵੇ ਵਿੱਚ ਸੜ ਮੜਨ ਮਰਨ ਨੂੰ ਤਿਆਰ ਹੋਇਆ। ਉਹ ਦੀਵੇ ਦੀ ਲਾਟ ਵੇਖ ਕੇ ਜਿਵੇਂ ਪਤੰਗੇ ਨਹੀਂ ਜਾਂਦੇ ਭਮੱਕੜ ਤੇ ਸੜਮ ਆਉਂਦੇ ਹੈ, ਏਦਾਂ ਗੌਤਮ ਦੀ ਘਰ ਵਾਲੀ ਨੂੰ ਵੇਖ ਕੇ ਇੰਦਰ ਭਮੱਕੜ ਬਣ ਕੇ ਉਹਦੇ ਵਿੱਚ ਸੜ ਮੋੜਨ ਨੂੰ ਤਿਆਰ ਹੋਇਆ।
ਕਾਮ ਸਿੰਘ ਗਰਜਨ ਕਰਾ ਧੀਰਜ ਪਯੋ ਕੁਰੰਗ।
ਜਾਂ ਇਸ ਤਰ੍ਹਾਂ ਕਹਿ ਲਈਏ ਕਿ ਇੰਦਰ ਦੇ ਹਿਰਦੇ ਵਿੱਚ ਕਾਮ ਰੂਪੀ ਸ਼ੇਰ ਨੇ ਦਹਾੜ ਕੀਤੀ, ਗਰਜਿਆ, ਔਰ ਇਹਦੇ ਅੰਦਰ ਦਾ ਜਿਹੜਾ ਧੀਰਗ ਸੀ ਉਹ ਹਿਰਨ ਬਣ ਕੇ ਦੌੜ ਗਿਆ। ਵੇਖੋ ਕੈਸਾ ਸੁੰਦਰ ਅਲੰਕਾਰ ਮਹਾਕਵੀ ਜੀ ਬੰਨਦੇ ਹੈ। ਸ਼ੇਰ ਦੀ ਦਹਾੜ ਨਾਲ ਜਿਵੇਂ ਹਿਰਨ ਦੌੜ ਜਾਂਦੇ ਹੈ, ਕਹਿੰਦੇ ਕਾਮ ਰੂਪੀ ਸ਼ੇਰ ਦੀ ਦਹਾੜ ਜਦੋਂ ਹੋਈ ਨਾ ਇਹਦੇ ਅੰਦਰ ਇੰਦਰ ਦੇ, ਇਹਦੇ ਹਿਰਦੇ ਦਾ ਜਿਹੜਾ ਧੀਰਜ ਰੂਪੀ ਹਿਰਨ ਸੀ ਉਹ ਦੌੜ ਗਿਆ, ਭੱਜ ਗਿਆ, ਧੀਰਜ ਨਾ ਰਿਹਾ ਇਹਦੇ ਅੰਦਰ।
ਜੋ ਪਈ ਪਰਮ ਸਰੂਪ ਅਹਿਲਿਆ ਨਾਰੀ।
ਗੌਤਮ ਨਾਰ ਉਮਾਪਤ ਸਵਾਮੀ ਸੀਸ ਧਰਨ ਸਹਿਜ ਭਗ ਗਾਮੀ, ਪਾਤਸ਼ਾਹ ਦੇ ਬਚਨ ਨੇ। ਗੌਤਮ ਦੀ ਨਾਰ ਅਹਿਲਿਆ ਜੋ ਬਹੁਤ ਸੁੰਦਰ ਸਵਰੂਪ ਨਾਰੀ ਹੈ,
ਮਨੋ ਨਿਪੁੰਨਤਾ ਦ੍ਰਹਨ ਦਿਖਾਰੀ।
ਇਸ ਤਰ੍ਹਾਂ ਕਹਿ ਲਈਏ ਕਿ ਬ੍ਰਹਮਾ ਨੇ ਆਪਣੀ ਨਿਪੁੰਨਤਾ ਵਿਖਾਈ ਹੈ ਇਹਨੂੰ ਸਿਰਜ ਕੇ।
ਜੈ ਬਿਲੋਕ ਸੁਰ ਨਰ ਪਰਮਾਏ।
ਇਤਨੇ ਸੁੰਦਰ ਸਵਰੂਪ ਕਿ ਜਿਸ ਨੂੰ ਵੇਖ ਕੇ ਨਰ ਤਾਂ ਭਰਮਦੇ ਹੀ ਨੇ ਕਿ ਦੇਵਤੇ ਵੀ ਭਰਮ ਗਏ।
ਯੋਗਨ ਯੋਗ ਹਿਰਦੇ ਬਿਸਰਾਏ।
ਯੋਗੀਆਂ ਨੇ ਆਪਣੇ ਯੋਗ ਨੂੰ ਹਿਰਦੇ ਚੋ ਵਿਸਾਰ ਦਿੱਤਾ।
ਮਗਵਾ ਬਦਿਓ ਨਿਹ ਤੈ ਡੋਰੀ।
ਇਸੇ ਤਰ੍ਹਾਂ ਇੰਦਰ ਵੀ ਡੋਲ ਗਿਆ। ਮਗਵਾ ਕਹਿੰਦੇ ਨੇ ਇੰਦਰ ਨੂੰ, ਇੰਦਰ ਡੋਲ ਗਿਆ ਔਰ ਉਹਦੇ ਨੇਹ ਦੇ ਵਿੱਚ ਉਹਦੀ ਮਮਤਾ ਦੀ ਮੋਹ ਦੀ ਰੱਸੀ ਨਾਲ ਬੰਨਿਆ ਗਿਆ, ਉਹਦਾ ਮੁੱਲ ਖਰੀਦਿਆ, ਗੁਲਾਮ ਹੋ ਗਿਆ।
ਕੀਓ ਚੈਤਰਤਿ ਗੌਤਮ ਚੇਰੀ।
ਇੰਦਰ ਨੇ ਮਨ ਦੇ ਵਿੱਚ ਵਿਭਚਾਰ ਦੀ ਬਿਰਤੀ ਰੱਖ ਕੇ ਗੌਤਮ ਦੀ ਘਰ ਵਾਲੀ ਅਹਿਲਿਆ ਨਾਲ ਸੰਬੰਧ ਜੋੜਨੇ ਚਾਹੇ।
ਰਿਓ ਦੇਖ ਅਵਸਰ ਨੈ ਪਾਵੇ।
ਕਾਮੀ ਬੰਦੇ ਨੂੰ ਇਕਾਂਤ ਚਾਹੀਦਾ ਹੁੰਦਾ, ਯੋਗੀ ਨੂੰ ਭਜਨ ਕਰਨ ਵਾਸਤੇ ਵੀ ਇਕਾਂਤ ਚਾਹੀਦਾ, ਕਾਮੀ ਨੂੰ ਵੀ ਇਕਾਂਤ ਚਾਹੀਦਾ, ਉਹ ਵੀ ਇਕਾਂਤ ਭਾਲਦਾ ਹੈ। ਪਰ ਦੋਨਾਂ ਦਾ ਫਰਕ ਵੇਖੋ, ਰੱਬ ਦਾ ਪਿਆਰਾ ਇਕਾਂਤ ਭਾਲਦਾ ਕਿ ਮੈਂ ਪਰਮੇਸ਼ਰ ਨਾਲ ਜੁੜ ਕੇ ਆਪਣਿਆਂ ਵਿਕਾਰਾਂ ਤੇ ਫਤਿਹ ਪ੍ਰਾਪਤ ਕਰਨੀ ਹੈ, ਤੇ ਭੋਗੀ ਮਨੁੱਖ ਕਾਮੀ ਮਨੁੱਖ ਇਕਾਂਤ ਭਾਲਦਾ ਕਿ ਮੈਂ ਨਰਕ ਦੇ ਵਿੱਚ ਜਾ ਕੇ ਆਪਣੇ ਹੱਥੀਂ ਆਪਣਾ ਨਰਕ ਦਾ ਦਰਵਾਜ਼ਾ ਖੋਲਣਾ ਇਸ ਵਿਸ਼ੇ ਵਿਕਾਰ ਦੀ ਵਾਸ਼ਨਾ ਨੂੰ ਭੋਗ ਕੇ। ਉਸ ਵਕਤ ਇਹਨੇ ਵੀ ਮਨ ਚ ਸੋਚਿਆ ਪਰ ਇਹਨੂੰ ਅਵਸਰ ਨਹੀਂ ਮਿਲਦਾ, ਇਕਾਂਤ ਨਹੀਂ ਮਿਲਦਾ ਕਿਉਂਕਿ ਗੌਤਮ ਰਿਸ਼ੀ ਹਮੇਸ਼ਾ ਘਰ ਵਿੱਚ ਰਹਿੰਦਾ।
ਜਿੱਤੇ ਉਪਾਏ ਮਿਲਿਆ ਕਿਉਂ ਜਾਵੇ।
ਉਪਾ ਚਿਤਵਦਾ, ਆਪਣੇ ਸਲਾਹਕਾਰ ਬਣਾ ਲਏ, ਚੰਦਰਮਾ ਨੂੰ ਸੱਦ ਲਿਆ, ਉਹਨੂੰ ਵੀ ਆਪਣਾ ਸਲਾਹਕਾਰ ਬਣਾ ਕੇ ਸੱਦ ਲਿਆ ਵੀ ਤੂੰ ਵੀ ਮੇਰੀ ਮਦਦ ਕਰਨੀ ਹੈ। ਉਹਨਾਂ ਨਾਲ ਰਲ ਮਿਲ ਕੇ ਸਲਾਹਾਂ ਕਰਦਾ ਵੀ ਕਿਵੇਂ ਜਾਵਾ।
ਮਿਲ ਮੈਂ ਅੰਕ ਸੰਗ ਘਾਤ ਵਿਚਾਰੀ।
ਚੰਦਰਮਾ ਨਾਲ ਮਿਲ ਕੇ ਇਹਨੇ ਇੱਕ ਵਿਉਂਤ ਬੰਦੀ ਕੀਤੀ, ਇੱਕ ਤਰਕੀਬ ਅਪਣਾਈ।
ਕਮਨੇ ਅਰਧ ਰਾਤਰੀ ਛਲ ਤਾਰੀ।
ਅੱਧੀ ਰਾਤ ਦਾ ਵੇਲਾ ਸੀ, ਅੱਧੀ ਰਾਤ ਨੂੰ ਛਲ ਦੀ ਬਿਰਤੀ ਧਾਰਨ ਕਰਕੇ ਗਿਆ।
ਅਰੁਣ ਚੂੜ ਕੋ ਤਨ ਸ਼ਸ਼ ਪਏਓ।
ਜਿਹੜਾ ਚੰਦਰਮਾ ਸੀ ਉਹਨੇ ਕੁੱਕੜ ਦਾ ਰੂਪ ਧਾਰਨ ਕਰ ਲਿਆ। ਕੁੱਕੜ ਦਾ ਰੂਪ ਧਾਰਨ ਕਰਕੇ ਵੀ ਮੈਂ ਬਾਂਗ ਦਿਆਂਗਾ ਤੇ ਗੌਤਮ ਰਿਸ਼ੀ ਸਮਝੇਗਾ ਵੀ ਅੰਮ੍ਰਿਤ ਵੇਲਾ ਹੋ ਗਿਆ ਤੇ ਇਸ਼ਨਾਨ ਕਰਨ ਚਲਾ ਜਾਏਗਾ। ਟਾਈਮ ਭਾਵੇਂ ਅੱਧੀ ਰਾਤ ਦਾ ਸੀ, ਉਸ ਵੇਲੇ ਤੂੰ ਆ ਜਾਵੀ, ਆਪਣੀ ਮਨਸਾ ਪੂਰੀ ਕਰ ਲਵੀ। ਤੋ ਇਸ ਪ੍ਰਕਾਰ ਨਾਲ ਚੰਦਰਮਾ ਨੂੰ ਆਪਣੇ ਨਾਲ ਮਿਲਾ ਕੇ ਉਹਨੂੰ ਕੁੱਕੜ ਦਾ ਰੂਪ ਧਾਰਨ ਕਰਵਾ ਕੇ ਲੈ ਆਇਆ। ਖਾਲਸਾ ਜੀ, ਇਹ ਪੁਰਾਣਕ ਕਥਾਵਾਂ ਹਨ, ਪੁਰਾਣਾਂ ਦੇ ਵਿੱਚ ਐਸੀਆਂ ਲਿਖੀਆਂ ਆਈਆਂ ਨੇ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਟੂਕ ਮਾਤਰ ਉਹਨਾਂ ਦੀਆਂ ਉਦਾਹਰਣਾਂ ਦੇ ਕੇ ਸਿਧਾਂਤ ਤੋਂ ਜਾਣਕਾਰੀ ਦੇਣੀ ਹੈ ਕਿ ਕਾਮ ਜੈਸੀਆਂ ਪ੍ਰਬਲ ਬਿਰਤੀਆਂ ਕਿਵੇਂ ਮਨੁੱਖ ਨੂੰ ਦੇਵਤੇ ਤੋਂ ਵੀ ਕਿਹੋ ਜਿਹੀ ਨੀਚ ਬਿਰਤੀ ਦਾ ਬਣਾ ਦਿੰਦੀਆਂ ਹਨ। ਸਿਧਾਂਤ ਸਮਝਣਾ ਹੈ। ਇਸ ਕਹਾਣੀ ਦੇ ਨਾਲ ਗੁਰਮਤ ਦਾ ਕੋਈ ਸੰਬੰਧ ਨਹੀਂ, ਕੇਵਲ ਪ੍ਰਮਾਣ ਵਜੋਂ ਵਰਤੀ ਹੈ, ਉਦਾਹਰਨ ਵਜੋਂ ਵਰਤੀ ਹੈ। ਉਦਾਹਰਨ ਵਜੋਂ ਤਾਂ ਵਰਤ ਰਹੇ ਨੇ ਵੀ ਕਿਵੇਂ ਪਾਪ ਕਰਮ ਕਰਕੇ ਉਹਨੂੰ ਵੀ ਦੁੱਖ ਭੋਗਣਾ ਪਿਆ। ਕਿੱਡੀ ਵੱਡੀ ਪਦਵੀ ਦਾ ਮਾਲਕ, ਸਵਰਗ ਦਾ ਰਾਜਾ, ਕਿਸੇ ਨੂੰ ਸੁਖੀ ਕਹਿਣਾ ਹੋਵੇ ਘਰ ਨੂੰ ਤੇ ਕਹਿੰਦੇ ਜੀ ਇਹ ਘਰ ਤਾਂ ਸਵਰਗ ਹੈ, ਤਾਂ ਬੰਦਾ ਸਵਰਗ ਚ ਵਸਦਾ। ਯਾਨੀ ਕਿ ਸਵਰਗ ਨੂੰ ਸੁੱਖ ਨਾਲ ਤਸਵੀਹ ਦਿੱਤੀ ਜਾਂਦੀ ਹੈ। ਉਹ ਜਿਹੜਾ ਸਵਰਗ ਦਾ ਰਾਜਾ ਸੀ ਇੰਦਰ, ਆਪਣੇ ਮਾੜੇ ਕਰਮ ਕਰਕੇ ਕਿਹੋ ਜਿਹੀ ਦਸ਼ਾ ਨੂੰ ਪ੍ਰਾਪਤ ਹੋਇਆ, ਗੱਲ ਇਹ ਇੱਥੇ ਸਮਝਣ ਯੋਗ ਹੈ। ਕਹਿੰਦੇ ਉਸ ਵਕਤ ਅਰਨ ਚੂੜ ਕੋ ਤਨ ਸ਼ਸ਼ ਭਇਓ। ਚੰਦਰਮਾ ਨੇ ਕੁੱਕੜ ਦਾ ਰੂਪ ਧਾਰਨ ਕਰ ਲਿਆ।
ਜਾਏ ਸਮੀਪ ਸ਼ਬਦ ਨਿਜ ਕਹਿਓ।
ਗੌਤਮ ਰਿਸ਼ੀ ਦਾ ਜਿੱਥੇ ਘਰ ਸੀ, ਆਸ਼ਰਮ ਸੀ, ਉੱਥੇ ਆ ਕੇ ਚੰਦਰਮਾ ਜਿਹੜਾ ਅਰਨ ਚੂੜ ਬਣ ਕੇ ਆਇਆ, ਉੱਚੀ ਆਵਾਜ਼ ਵਿੱਚ ਬਾਂਗ ਦਿੱਤੀ।
ਗੌਤਮ ਲਖੀ ਭਈ ਅਬ ਪ੍ਰਾਤਾ।
ਕੁੱਕੜ ਦੀ ਬਾਂਗ ਸੁਣ ਕੇ ਗੌਤਮ ਰਿਸ਼ੀ ਨੇ ਸੋਚਿਆ ਕਿ ਹੁਣ ਕੁੱਕੜ ਨੇ ਬਾਂਗ ਦਿੱਤੀ ਆ ਵੀ ਉੱਠਣ ਦਾ ਵੇਲਾ ਹੈ।
ਮੱਜਨ ਕਰਨ ਚਲਾ ਅੱਧੀ ਰਾਤਾ।
ਰੋਜ਼ਾਨਾ ਗੰਗਾ ਦੇ ਉੱਤੇ ਜਾ ਕੇ ਇਸ਼ਨਾਨ ਕਰਦਾ ਸੀ ਅੱਧੀ ਰਾਤ ਨੂੰ, ਅੱਗੇ ਅੰਮ੍ਰਿਤ ਵੇਲੇ ਜਾਂਦਾ ਸੀ, ਅੱਜ ਅੱਧੀ ਰਾਤ ਨੂੰ ਇਸ਼ਨਾਨ ਕਰਨ ਪਹਿਲਾਂ ਹੀ ਚਲਾ ਗਿਆ।
ਸੁਨਾ ਸੀਰ ਲਖ ਸ਼ੂਨ ਨਿਸ਼ੰਕਾ।
ਔਰ ਇਧਰ ਜਦੋਂ ਇੰਦਰ ਨੇ ਵੇਖਿਆ ਵੀ ਘਰ ਹੁਣ ਸੁਨਾ ਹੈ, ਗੌਤਮ ਨਹੀਂ ਹੈ।
ਮਿਲਿਓ ਅਹਿਲਿਆ ਕੋ ਪਾਰੇ ਅੰਕਾ।
ਉਸ ਵੇਲੇ ਪਾਪ ਕਰਮ ਵਿੱਚ ਰਤ ਰੱਖ ਕੇ ਵਿਭਚਾਰੀ ਹੋ ਕੇ ਪਰ ਇਸਤਰੀ ਗਮਨ ਕਰਨ ਵਾਸਤੇ ਮਨ ਦੇ ਵਿੱਚ ਇੱਛਾ ਰੱਖ ਕੇ ਅਹਿਲਿਆ ਨੂੰ ਮਿਲਿਆ।
ਹਰ ਕਿਉ ਅਧਿਕ ਕੇਲ ਕਰ ਲੀਨੋ।
ਔਰ ਆਪਣੇ ਸੰਬੰਧ ਕਾਇਮ ਕੀਤੇ ਮਲੇਸ਼ ਨੇ।
ਗੌਤਮ ਕੋ ਸੁਧ ਸੁਰ ਸਰ ਦੀਨੀ।
ਉਧਰ ਗੌਤਮ ਰਿਸ਼ੀ ਜਦੋਂ ਗੰਗਾ ਤੇ ਗਿਆ, ਇਸ਼ਨਾਨ ਕੀਤਾ ਤੇ ਗੰਗਾ ਕਹਿਣ ਲੱਗੀ ਵੀ ਗੌਤਮ ਜੀ ਅੱਜ ਤੁਸੀਂ ਪਹਿਲੋਂ ਹੀ ਆ ਗਏ, ਅੱਜ ਤਾਂ ਹਾਲੇ ਅੰਮ੍ਰਿਤ ਵੇਲੇ ਦਾ ਸਮਾਂ ਨਹੀਂ ਹੋਇਆ। ਉਧਰੋਂ ਉਹਨਾਂ ਨੂੰ ਖਬਰ ਹੋਈ
ਹਟਿਓ ਤਾਂ ਤੇ ਰਿਸ ਬਹੁ ਕੀਨੀ।
ਉਹਨੂੰ ਸਾਰੀ ਕਰਤੂਤ ਪਤਾ ਲੱਗੀ ਵੀ ਇਹ ਕਰਤੂਤ ਇੰਦਰ ਦੀ ਹੈ ਤੇ ਚੰਦਰਮਾ ਨੇ ਰਲ ਕੇ ਕਰਤੂਤ ਕੀਤੀ ਹੈ। ਕਹਿੰਦੇ ਵਾਪਸ ਆਇਆ ਬੜੇ ਰੋਸ ਦੇ ਵਿੱਚ, ਗੁੱਸੇ ਵਿੱਚ ਵਾਪਸ ਆਇਆ।
ਸਤ ਮੰਨੂ ਅਵ ਲੋਕੇ ਉਹ ਜਬਈ।
ਕਹਿੰਦੇ ਸਤ ਮੰਨੂ ਯਾਨੀ ਕਿ ਗੌਤਮ ਰਿਸ਼ੀ ਨੇ ਜਦੋਂ ਆ ਕੇ ਵੇਖਿਆ ਘਰ ਵਿੱਚ,
ਕੋਪਿਕ ਰਿਖੀ ਸ਼ਰਾਪ ਦੀਏ ਤਬਈ।
ਗੁੱਸੇ ਵਿੱਚ ਆ ਕੇ ਗੌਤਮ ਰਿਸ਼ੀ ਨੇ ਸ਼ਰਾਪ ਦਿੱਤਾ ਹਿਲਿਆ ਨੂੰ, ਆਖਿਆ ਤੂੰ ਪੱਥਰ ਬਣ ਕੇ ਪਈ ਜਾ, ਤੂੰ ਪੱਥਰ ਹੀ ਹੋ ਜਾ, ਸਿਲਾ ਹੀ ਹੋ ਜਾ। ਉਹ ਪੱਥਰ ਹੋ ਗਈ। ਔਰ ਇੰਦਰ ਨੂੰ ਸ਼ਰਾਪ ਦਿੱਤਾ,
ਇੱਕ ਭੋਗ ਕਾਰਨ ਏਠਾ ਆਇਓ।
ਕਹਿਣ ਲੱਗਾ ਇੱਕ ਭਾਗ ਕਾਰਨ ਤੂੰ ਇਸ ਜਗ੍ਹਾ ਤੇ ਆਇਆ ਸਵਰਗਪੁਰੀ ਵਿੱਚੋਂ ਇੰਦਰ।
ਨਹੀਂ ਰਿਖਨ ਤੇ ਨੈਕ ਡਰਾਇਓ।
ਤੈਨੂੰ ਮੇਰੇ ਵਰਗੇ ਰਿਸ਼ੀਆਂ ਦਾ ਵੀ ਡਰ ਨਹੀਂ, ਮੇਰੇ ਜੈਸੇ ਰਿਸ਼ੀ ਦਾ ਵੀ ਤੈਨੂੰ ਭੈ ਨਹੀਂ।
ਪਗ ਸਹੰਸਰ ਰੋਵੇ ਤਨ ਤੇਰੇ।
ਇੱਕ ਭਗ ਕਾਰਨ ਆਇਆ, ਜਾ ਤੇਰੇ ਸਰੀਰ ਤੇ ਐਸੀਆਂ ਸੈਂਕੜੇ ਭਗਾਂ ਹੋ ਜਾਣ ਤੇ ਤੂੰ ਰੋਂਦਾ ਫਿਰੇ, ਕੁਰਲਾਉਂਦਾ ਫਿਰੇ, ਕਿਤੇ ਮੂੰਹ ਵਿਖਾਣ ਜੋਗਾ ਨਾ ਰਵੇ। ਏਦਾਂ ਸਰਾਪ ਦਿੱਤਾ ਗੌਤਮ ਰਿਸ਼ੀ ਨੇ।
ਪਇਓ ਸਰਾਪ ਨਾ ਜਾਵੇ ਡੇਰੇ।
ਹੁਣ ਜਦੋਂ ਸਰਾਪ ਹੋ ਗਿਆ, ਇਕਦਮ ਸਾਰਾ ਸਰੀਰ ਭਗਾਂ ਦੇ ਚਿਹਨ ਹੋ ਗਏ ਸਰੀਰ ਤੇ, ਸੈਂਕੜਿਆਂ ਦੀ ਗਿਣਤੀ ਚ ਚਿਹਰੇ ਤੇ ਹੱਥਾਂ ਤੇ ਪੈਰਾਂ ਤੇ ਤਨ ਦਾ ਕੋਈ ਹਿੱਸਾ ਖਾਲੀ ਨਾ ਰਿਹਾ। ਸੋਚਦਾ ਵੀ ਹੁਣ ਮੈਂ ਕੀ ਮੂੰਹ ਲੈ ਕੇ ਜਾਵਾਂ ਵਾਪਸ, ਸਵਰਗਪੁਰੀ ਵਿੱਚ ਕਿਵੇਂ ਜਾਵਾਂ ਇਹੋ ਜਿਹੀ ਦਸ਼ਾ ਨੂੰ ਪ੍ਰਾਪਤ ਹੋ ਕੇ। ਰੋਇਆ ਫਿਰ ਉਸ ਵੇਲੇ ਆਪਣੀ ਮਾੜੀ ਭੈੜੀ ਕਰਤੂਤ ਕਰਕੇ
ਅਤ ਕੁਰੂਪ ਤੇ ਬਣਾ ਸਰੀਰਾ
ਔਰ ਸਾਰਾ ਸਰੀਰ ਬਿਲਕੁਲ ਕੋਝਾ ਤੇ ਕੁਰੂਪ ਹੋ ਗਿਆ ਚੰਦਰਮਾ ਨੂੰ ਸਰਾਪ ਦਿੱਤਾ ਤੂੰ ਇਹਦੇ ਪਾਪ ਚ ਸ਼ਮੂਲੀਅਤ ਕੀਤੀ ਹੈ ਜਾ ਉਹ ਕਲੰਕੀ ਆ ਤੂੰ ਸਦਾ ਕਲੰਕੀ ਬਣ ਕੇ ਰਵੇ ਕਹਿੰਦੇ ਚੰਦਰਮਾ ਦੇ ਉੱਤੇ ਜਿਹੜਾ ਕਲੰਕ ਲੱਗਾ ਪੁਰਾਣਕ ਮਤ ਹੈ ਪੁਰਾਣਕ ਕਥਾ ਵਿੱਚ ਆਉਂਦਾ ਵੀ ਉਹ ਕਲੰਕ ਗੌਤਮ ਰਿਸ਼ੀ ਨੇ ਸਰਾਪ ਦੇ ਕੇ ਇਹਨੂੰ ਲਾਇਆ ਹੈ ਉਹ ਸਰਾਪ ਇਹਨੂੰ ਲੱਗਾ ਉਹਨੂੰ ਵੀ ਇਹ ਸਰਾਪ ਹੋ ਗਿਆ ਗੌਤਮ ਰਿਸ਼ੀ ਦਾ ਸਰਾਪ ਹੈ ਤਪਸਵੀ ਸੀ ਇੱਕ ਸ਼ਾਸਤਰ ਹੈ ਉਸ ਸ਼ਾਸਤਰ ਦਾ ਕਰਤਾ ਹੈ ਗੌਤਮ ਰਿਸ਼ੀ ਛੇ ਸ਼ਾਸਤਰਾਂ ਵਿੱਚੋਂ ਏਡਾ ਵੱਡਾ ਵਿਦਵਾਨ ਸੀ ਛੇ ਸ਼ਾਸਤਰਾਂ ਚੋਂ ਇੱਕ ਸ਼ਾਸਤਰ ਦਾ ਗੁਰੂ ਹੈ ਗੌਤਮ ਰਿਸ਼ੀ ਇਸ ਤਰ੍ਹਾਂ ਸਰਾਪ ਦਿੱਤਾ ਤੇ ਇੰਦਰ ਉਸ ਵੇਲੇ ਕੁਰੂਪ ਹੋ ਗਿਆ ਸਾਰਾ ਤਨ ਉਹਦਾ ਕੋਝਾ ਹੋ ਗਿਆ
ਜਸ ਅਗ ਤਸ ਫਲ ਪਾਏ ਅਧੀਰਾ
ਇਹੋ ਜਿਹਾ ਪਾਪ ਕੀਤਾ ਸੀ ਉਹੋ ਜਿਹਾ ਫਲ ਭੋਗਣਾ ਪਿਆ
ਸੁਰਗ ਆਦਿਕ ਕੀ ਤਜ ਰਾਜਧਾਨੀ
ਸਵਰਗ ਆਦਿਕ ਆਪਣੀ ਜਿਹੜੀ ਰਾਜਧਾਨੀ ਸੀ ਰਾਜਾ ਸੀ ਪਰ ਆਪਣੀ ਸਵਰਗ ਦੀ ਰਾਜਧਾਨੀ ਇਹਨੂੰ ਛੱਡਣੀ ਪਈ
ਅਨੀ ਸੁਰਨ ਕੀ ਯੁੱਧ ਸੈਨਾਨੀ
ਔਰ ਜਿੰਨੀ ਦੇਵਤਿਆਂ ਦੀ ਸੈਨਾ ਸੀ ਕਾਰਤਕੇ ਦੇ ਸਮੇਤ ਉਹ ਸਾਰੀ ਛੱਡਣੀ ਪਈ
ਗਮਨਿਓ ਜੈ ਜਲ ਹੁਤੋ ਵਿਸ਼ਾਲਾ
ਕਹਿੰਦੇ ਵਿਸ਼ਾਲ ਪਾਣੀ ਸੀ ਦੂਰ ਤੱਕ ਫੈਲਾਓ ਸੀ ਤਲਾਬ ਸੀ
ਕਮਲ ਨਾਲ ਮੈਂ ਦੂਰ ਤਤਕਾਲਾ
ਉੱਥੇ ਕਮਲ ਦੀ ਨਾਲ ਵਿੱਚ ਇੱਕ ਛੋਟਾ ਜਿਹਾ ਆਕਾਰ ਬਣਾ ਕੇ ਉਹਦੇ ਵਿੱਚ ਲੁਕ ਰਿਹਾ ਵੀ ਮੈਨੂੰ ਕੋਈ ਵੇਖੇ ਨਾ ਉਸ ਨਾਲ ਦੇ ਵਿੱਚ ਸਿਰਾਂ ਤਾਂ ਹੀ ਰੋਂਦਾ ਰਿਹਾ ਇਹ ਸਰਾਪ ਕਰਕੇ ਸਰਾਪਤ ਰਿਹਾ ਬਾਅਦ ਵਿੱਚ ਫਿਰ ਇਹਨੇ ਆਰਾਧਨਾ ਕੀਤੀ ਉਸ ਸਰਾਪ ਤੋਂ ਮੁਕਤ ਹੋਇਆ ਉਹ ਲੰਮੀ ਕਥਾ ਹੈ ਪਰ ਆਪਣੇ ਮਾੜੇ ਭੈੜੇ ਕਰਮ ਕਰਕੇ ਉਹਨੂੰ ਇਸ ਦੁੱਖ ਕਰਕੇ ਦੁਖੀ ਹੋਣਾ ਪਿਆ ਰੋਣਾ ਪਿਆ ਇੰਦਰ ਦੀ ਪਦਵੀ ਤੋਂ ਖਾਰਜ ਹੋ ਕੇ ਕਮਲ ਦੀ ਨਾਲ ਵਿੱਚ ਲੁਕ ਕੇ ਰਹਿਣਾ ਪਿਆ
ਓਹਰਾ ਲੱਜਿਤ ਹੋਏ ਰੋਇਓ ਤਬੇ ਭਗ ਸਹੰਸਰ ਤਨ ਪਾਏ
ਲੱਜਿਤ ਹੋ ਕੇ ਰੋਇਆ ਸ਼ਰਮਸਾਰ ਹੋ ਕੇ ਰੋਇਆ ਇਹ ਆਪਣੇ ਕਰਮ ਨੇ ਕਰਮ ਕਰਮ ਫੀਟ ਸਰੀ ਮਹਾਰਾਜ ਭਗਤ ਤ੍ਰਿਲੋਚਨ ਜੀ ਦੱਸਦੇ ਆ ਕਰਮਾਂ ਦੀ ਖੇਡ ਹੈ ਸਾਰੀ ਨਾਰਾਇਣ ਨੰਦ ਸਕਾਏ ਭੁੱਲੀ ਗਾਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ ਉਹਦੇ ਚ ਕਿਤਨੇ ਪ੍ਰਮਾਣ ਦਿੱਤੇ ਹਨ ਤੋਂ ਇਸ ਪ੍ਰਕਾਰ ਨਾਲ ਆਪਣੇ ਕੋਝੇ ਕਰਮ ਕਰਕੇ ਇਹਨੂੰ ਸ਼ਰਮਿੰਦਾ ਹੋਣਾ ਪਿਆ ਸਰੀਰ ਤੇ ਅਨੇਕਾਂ ਹੀ ਚਿੰਨ ਤੇ ਨਿਸ਼ਾਨੀਆਂ ਹੋ ਗਈਆਂ
ਪਰਸ ਰਾਮ ਕੀ ਅਬ ਕਥਾ ਦੇ ਸੋ ਤੁਮੇ ਸੁਨਾਏ
ਇਹ ਤੇ ਸੀ ਇੰਦਰ ਦੀ ਕਥਾ ਜਿਹੜੀ ਪਹਿਲੀ ਪੰਕਤੀ ਆਈ ਨਾ ਸਹੰਸਰ ਦਾਨ ਦੇ ਅੰਦਰ ਰੋਇਆ ਉਹਦੀ ਵਿਆਖਿਆ ਅੱਗੇ ਦੂਸਰੀ ਪੰਕਤੀ ਆ ਪਰਸ ਰਾਮ ਰੋਵੈ ਘਰ ਆਇਆ ਮਹਾਰਾਜ ਜੀ ਕਹਿੰਦੇ ਹੁਣ ਪਰਸ ਰਾਮ ਦੀ ਵੀ ਸੁਣੋ ਉਹ ਕਿਵੇਂ ਆਪਣੇ ਘਰ ਆ ਕੇ ਰੋਇਆ ਹਾਂਜੀ
ਚੋਪਈ ਸਹਸਰ ਬਾਉ ਪੂਪਤ ਇੱਕ ਪਇਓ
ਇੱਕ ਰਾਜਾ ਸੀ ਉਸ ਰਾਜੇ ਦਾ ਨਾਮ ਸੀ ਸਹੰਸਰ ਬਾਉ ਹਜ਼ਾਰ ਬਾਹਾਂ ਵਾਲਾ ਰਾਜਾ ਸੀ ਬੜਾ ਬਲੀ ਰਾਜਾ ਸੀ ਸਹੰਸਰ ਬਾਉ ਉਹਦਾ ਨਾਮ ਹੈ
ਸਰਬ ਦਿਗ ਬਿਜੇ ਜੈ ਚਿਤ ਕਯੋ
ਏਡਾ ਵੱਡਾ ਰਾਜਾ ਸੀ ਕਿ ਸਹੰਸਰ ਬਾਉ ਨੇ ਸਾਰੀਆਂ ਦਿਸ਼ਾਵਾਂ ਜਿੱਤ ਲਈਆਂ ਆਲੇ ਦੁਆਲੇ ਦੀਆਂ ਦਿਗ ਬਿਜੇ ਹੋ ਗਿਆ
ਰਿਖੀ ਜਮ ਦਗਮ ਸ਼ਰਮ ਇੱਕ ਕਾਲਾ
ਇੱਕ ਰਿਸ਼ੀ ਸੀ ਉਸ ਰਿਸ਼ੀ ਦਾ ਨਾਮ ਸੀ ਜਮਦਗਨ ਰਿਸ਼ੀ ਜਮਦਗਨੀ ਜਮਦਗਨ ਰਿਸ਼ੀ ਜੀ ਬੜੇ ਤਪਸਵੀ ਸਨ ਰਿਸ਼ੀ ਸੀ ਹੁਣ ਰਿਸ਼ੀ ਜਮਦਗਨ ਦੀ ਘਰਵਾਲੀ ਤੇ ਸਹੰਸਰ ਬਾਹੂ ਦੀ ਘਰਵਾਲੀ ਦੋਵੇਂ ਸਕੀਆਂ ਭੈਣਾਂ ਸਨ ਸੰਬੰਧ ਕਰਕੇ ਦੋਵੇਂ ਆਪਸ ਵਿੱਚ ਸਾਂਢੂ ਲੱਗਦੇ ਸਨ
ਸਿਵਰ ਕੀਨ ਸੰਗ ਸੈਨ ਵਿਸਾਲਾ
ਇੱਕ ਵਾਰ ਸਹੰਸਰ ਬਾਹੁ ਆਪਣੀ ਸੈਨਾ ਸਮੇਤ ਆਪਣੇ ਸੰਬੰਧੀ ਦੇ ਘਰ ਵਿੱਚ ਆਇਆ ਜਿੱਥੇ ਜਮਦਗਨ ਰਿਸ਼ੀ ਦਾ ਆਸ਼ਰਮ ਸੀ ਉੱਥੇ ਆਇਆ ਤੇ ਆ ਕੇ ਨਿਵਾਸ ਕੀਤਾ
ਰਿਖ ਕੀਨੀ ਨ੍ਰਿਪ ਕੀ ਪਹੁਨਾਈ
ਰਿਸ਼ੀ ਨੇ ਵੇਖਿਆ ਵੀ ਘਰ ਚ ਪ੍ਰਾਹੁਣਾ ਆਇਆ ਤੇ ਉਹ ਨਾਲੇ ਮੇਰਾ ਸੰਬੰਧੀ ਵੀ ਹੈ ਉਹਨੇ ਬੜੀ ਸੇਵਾ ਕੀਤੀ ਜਮਦਗਨ ਰਿਸ਼ੀ ਜੀ ਨੇ ਬਹੁਤ ਸੇਵਾ ਟਹਿਲ ਕੀਤੀ
ਕਾਮ ਤੇਨ ਤਬ ਲੀਨ ਮੰਗਾਈ
ਹੁਣ ਉਹ ਰਿਸ਼ੀ ਸੀ ਤੇ ਰਾਜਾ ਰਾਜੇ ਦੇ ਨਾਲ ਫੌਜਾਂ ਬਹੁਤ ਰਿਸ਼ੀ ਦਾ ਨਿਗਾਹ ਜਾ ਆਸ਼ਰਮ ਹੈ ਸਾਰਿਆਂ ਨੂੰ ਖਾਣਾ ਪਾਣੀ ਸੇਵਾ ਕਰਨੀ ਕਿਵੇਂ ਕਰੇ ਜਮਦਗਨ ਰਿਸ਼ੀ ਜੀ ਨੇ ਆਪਣੀ ਪਹੁੰਚ ਕਰਕੇ ਸਵਰਗਪੁਰੀ ਚੋਂ ਕਾਮ ਧੇਨ ਗਊ ਮੰਗਾ ਲਈ ਕਿਉਂਕਿ ਰਿਸ਼ੀ ਸਨ ਸਵਰਗ ਦੇ ਵਿੱਚੋਂ ਉਧਾਰੀ ਮੰਗ ਲਈ ਕਾਮ ਧੇਨ ਗਊ कि मैं अपनी लोड़ पूरी करके तेनू वापस कर दिया। काम तेन गऊ मंगा के उस काम तेन गऊ दे कोलों जो इच्छा कीती पदार्थ मिली गए सारिया नू छका दिते सहंसर बाहु नू भी खवा दिते।
जो कछ चाह सो तहती पावा
जो कुछ इच्छा कीती काम तेन गऊ दे कोलों प्राप्त हो गई।
रुचि अनुसार असन सब खावा
रुचि दे अनुसार सारिया नू भोजन मिल गया। सहंसर बाहु हैरान होई जावे निकी जी कुटिया चो कित्थों कढ कढ लियाई जांदा सारिया नू खवाई जांदा। मेरे नाल तां सैकड़े गिणती च फौजां ने सारी रजा दिते ने सारी तृप्त कर दिते ने। वह हैरान होया
तीन प्रभाव देखते काला
उन्हें पुछया जमदगन ऋषि जी ये सब कुछ कित्थों आ रहा। उन्हें आख्या जी ये मेरे कोल काम तेन गऊ है स्वर्ग चो मैं मंग के लियाया। जदो काम तेन गऊ सहंसर बाहू ने वेखी
लीन कामना कीन पुआला
कहन लगा जमदगन ऋषि नू भी ये गऊ तू मेनू दे दे ए दा मेरे वर्गे राजयां कोल होनी चाहीदी है। उस वेले कहिंदे उहदे कोलों गऊ दी मंग कीती
लख को दृष्ट तैं छिन मुनि राई।
जमदगन ऋषि ने आख्या सहंसर बाहू ए मेरी नहीं के मैं तेनू दे दियां ए तां मैं आप उधारी मंग के लियां स्वर्गपुरी दी मानता वापस भेजनी है। पर इहने हुण खोटी बिरती नाल खोण दा यतन कीता। जदों जमदगन ऋषि ने वेख्या भी हुण खोवेगा
पठन सुरग को तेन उड़ाई
कहिंदे उहने काम तेन गऊ उड़ा दित्ती स्वर्ग नूं भी जा वापस चली जा। जदों उड़ाई ते इहने उहदे पैर दे विच तीर मारिया गऊ दे जदों पैर च तीर वज्जा खुर दे विच उहदे च खून दी तार जमीन ते आई। पुराणक ख्याल हन कि उसे खून तो तमाकू दी जड़ी बूटी जगत जूठ दी वह पैदा हुई। इतनी माड़ी अपवित्र है इतनी भैड़ी वस्तु है यह जगत जूठ तमाकू। खैर कहिंदे उस वक्त तो आकाश नू उड़ गई। सहंसर बाहू नू वेख के बड़ा गुस्सा आया
त्रिपत कुमत मन में इउं ठाना।
सहंसर बाहू राजे ने खोटी मत करके अपने हिरदे च क्रोध धारण कीता
मुनिवर के कीने हत प्राणा।
इन्हें उस वेले ऋषि जमदगन नू मार के कतल कर दिता। उसे वेले तलवार नाल उहनू वढ दिता भी तू मेरी गल नहीं मन्नी मेरे सामने अड़ी कीती उदे घर विच उहनू मार दिता कट दिता।
पत को देख रेणुका नारी
ए वापस चला गया सहंसर बाहू। जेड़ी जमदगन ऋषि दी घरवाली सी उहदा नाम सी रेणुका। जदों रेणुका ने वेख्या परसराम दी माता सी जमदगन ऋषि दी घरवाली है उन्हें जदों पति दी हत्या होई वेखी
बहुत बिरलाप ते ऊच पुकारी
उन्हें बड़ा बिरलाप कीता ते विरलाप करके उची उची आवाज दे विच वैण पाए
सपत तिहत्थड़ हन कर देही
उन्हें अपनी देह ते सत वेरी तिहत्थड़े मारे यानी कि एक बारी तीन तीन बारी सिर दे विच दो दो हथ मारे पिटण वास्ते फिर छाती ते मारे फिर पट्टां ते मारे एदा तिहत्थड़े इन्हें शरीर दे उत्ते तीन तीन वेरी मारे
सुत को सिमर बुलायो ते ही
इक्की वेरी ते हथड़े हो गए ते फिर अपने पुत्र नू याद करके क्योंकि परसराम जी बन विच जंगल च तप कर रहे सी उन्हां नू इहदे बारे नहीं सी पता कि मेरे घर दे विच मेरे पिता दी हत्या हो गई। जद उन्हां नू सुनेहा मिलिया ते उह घर आए
तप इत्ते अपर जो थान सिदावा
परसराम जी तपस्वी सन वह अपने तप दे विच वलीन सन
तत छिन मात निकट चले आवा।
जदों खबर होई माता दी आवाज पहुंची ते छेती नाल घर आए
पित को मरन देख अकुलायो
अके अपने पिता दी लाश पई वेखी ते वेख के परसुराम जी बड़े क्रोध विच आए
ओए क्रोध मैं बचनी अलायो
और क्रोध विच आके बोले परसुराम जी
सुनो मात तैं इक्की सवारे
कहन लगा हे माता तैं इक्की वेरी शरीर दे उत्ते अपने शरीर नू पिटना कीता
पीरां दी तन हाथ प्रहारे
क्योंकि सत तिया इक्की करके इस प्रकार नाल गिणती होई कहदा इक्की वेरी तू अपने तन नू पिटिया है
सत पछाण अबे प्रण मोरा
मेरा हुण प्रण है मेरा ये प्राण सत करके जान लभी माता
छतरी छोडो ने कित ठौरा
मैं इस धरती दे उत्ते 21 वार छतरियां नू मार के समाप्त करांगा। परशुराम ने कुहाड़ा चुक लिया मोढ़े ते रख लिया उस कुहाड़े नाल ही वढ़ वढ़ के 21 वार छतरी खत्म कीते परशुराम जी ने उरे प्रण कीता कहना मैं प्रण करदा हां कि मैं 21 बार छतरी इस धरती तो मुकावांगा
21 बार निछतरी तरनी
ये धरती 21 बार मैं छतरियां तो बिना कर देवांगा
अत संग्राम करो बल करनी
और संग्राम करके पूरे बल नाल मारांगा
अस कह कर संभार कुठारा
एता कह के कुहाड़ा सांभ लिया परशुराम जी ने
मनो वीर रस तन को तारा
मनो वीर रस नहीं तन धारण कर लिया। कलगीधर स्वामी जी ने जेडे 24 अवतारा दी कथा लिखी है श्री दसम ग्रंथ साहब च परशुराम जी दा भी अवतार लिखिया है उना दी सारी विथ्या विस्तार सहित जेडी कथा आ रही है लिखी है गुरु ग्रंथ साहब विच इहदा वचन आया परशुराम रोवै कर आया ते व्याख्या जरूरी है। हुण कोई आखे जी तां हिंदू धर्म दीआं कथावां ने जी साडे च इतनी ज्यादा संकीर्णता आ गई है इह संकीर्ण पुणा है। गुरु साहब सच्ची पातशाह जी ने गुरबाणी विच जिहड़े वचन कहे दे उह तां हुण व्याख्या विच करने ही पैणगे ना इस करके भाई इह संकीर्णता नहीं होनी चाहीदी। सतगुरां दा घर समुंदर है इहनूं नदी रूप नहीं देना इह समुंदर है इहदे च सारा कुछ समाया होया है। पातशाह ने हिंदुआ नू भी गल नाल लाया मुसलमाना नू भी गल नाल लाया पातशाह ने सारिया नू अपनी गल वकड़ी विच लिया। खैर गरीबन बाग साहब सच्ची पातशाह जी महाराज जी दस रहे ने कहिंदे मरदानिया उस वेले परशुराम ने कहा कि मैं 21 बार इस धरती नू छत्रियां तो बिना करांगा
शस्त्र अस्त्र सब ही कर लैके
सारे शस्त्र ते अस्त्र उना दे लैके
अर्जुन के तब सन्मुख होए कै
कहंदे जंग दे मैदान च पहला सहंसर बाहु दे सामने आए उन्हें आख्या पहला ते इहदे तों शुरुआत करां जिन्हें मेरे प्यो नू मारिया है। रोया सी परशुराम उस वक्त तो भी दुखी होया है एडे वड्डे अवतार भी महाराज जी कहदे संसार च दुखी होए है ते मनुख दी तां दशा ही की है इह तां हुण पाप कर्मां विच प्रवृत्त हुंदा इह तां दुखी होवेगा ही। उस वक्त कहदे सहंसर बाहु दे सामने जाके जंग दा ऐलान कीता परशुराम जी ने
दारुण बो संग्राम मचावा
बड़ा भयानक दारुण संग्राम मचिया
महासार सो सार बजावा
लोहे नाल लोहा बजिया भयानक जंग होया
हाथ कुठार संभार सुजोरा
कलगीधर जी दी कलम फिर उत्थे बड़ी खूब चलदी है जदों जंग आउंदा ना दसम बाणी च परशुराम दा फिर उदों खूब चलदी है कलम कि किवें लोहे ते लोहा वजदा है किवें सागड़दंग सूरंग हुंदे है किवें झागड़दंग बागड़दंग ए जंग दे मैदान विच किवें जंगी नाद गूंजदे हन पातशाह दी बीरसी बाणी है। गुरुदेव सच्चे पातशाह ने विस्थार सहित लिखी है कहंदे परशुराम जी ने सहंसर बाहु नाल इहो जिहा भयानक जंग कीता लोहे ते लोहा वजिया
क्रोध युद्ध अवरुद्ध तकोरा
बड़े क्रोध विच युद्ध होया जंग होया
कुछ हजार ते काटे उतारी
सहंसर बाहु दियां हजारां बाहां वढ सुटियां
गिरयो मृतको ए भूम मझारी
मार के सहंसर बाहु नू मिट्टी च गर्क कर दिता परशुराम जी ने
सर्ब धर्म तरा मैं ते छिन रामो
और उस वक्त जितने भी छतरी सी उस वेले धरती दे उत्ते
छतरी को ने छोड़े ओ नामो
कहंदे छतरी दा नाम मात्र नहीं छड्डे जेड़े छोटे छोटे बच्चे सन ओ रह गए जां जेड़े मावां दी कुख विच सन ओ रह गए जेड़े पर जवानी विच छतरी सन ओ सारी समाप्त कर दित्ते
बीन बीन तिन कुल कर हरनी
चुन चुन के छतरियां नू मारिया परशुराम जी ने
दई दिजन को सगरी तरनी
और धरती दा राज ब्राह्मणा नू दे दिता क्योंकि परशुराम जी ब्राह्मण सन उन्हां ने सारा राज ब्राह्मणा नू दे दिता
तमन्यो आप विपन तप कारण
छत्रियां नू मार के आप परशुराम जी जंगल च तप करन चले गए
रेओ बैठ कर दुष्ट बिदारन
और उथे जाके बैठे रे चिरंकाल ताई
छत्री बदे बहुत जब कोटी
फिर जेड़े बच्चे से वो भी बड़े हो गए छत्री ਮਾਵਾਂ ਦੀਆਂ ਕੁੱਖਾਂ ਚੋਂ ਵੀ ਜੰਮ ਪਏ, ਫਿਰ ਅੱਗੇ ਸ਼ਾਦੀਆਂ ਹੋ ਗਈਆਂ, ਏਦਾਂ ਫਿਰ ਛਤਰੀਆਂ ਦਾ ਵਾਧਾ ਹੋ ਗਿਆ।
ਭਰਾ ਦਿਜਨ ਤੇ ਲੀਨ ਖਸੋਟੀ,
ਉਹਨਾਂ ਛਤਰੀਆਂ ਨੇ ਫਿਰ ਬ੍ਰਾਹਮਣਾਂ ਨੂੰ ਮਾਰ ਕੇ ਉਹਨਾਂ ਕੋਲੋਂ ਰਾਜ ਖੋਹ ਲਿਆ।
ਆਨ ਵਿਪਨ ਤੇ ਯੁੱਧ ਮਚਾਵਾ,
ਪਰਸੁਰਾਮ ਜੀ ਫਿਰ ਆਏ ਜੰਗ ਦੇ ਮੈਦਾਨ ਵਿੱਚ, ਉਹਨਾਂ ਨੇ ਫਿਰ ਆ ਕੇ ਛਤਰੀਆਂ ਨਾਲ ਜੰਗ ਲੜਿਆ।
ਛਤਰੀ ਏਕ ਰਹਿਣ ਨਾ ਪਾਵਾ,
ਇੱਕ ਛਤਰੀ ਜਿਹੜਾ ਨਹੀਂ ਛੱਡਿਆ, ਫਿਰ ਵੀ ਫਿਰ ਉਹ ਬੱਚੇ ਜਿਹੜੇ ਬਚਪਨ ਵਿੱਚ ਬਾਲਕ ਸਨ ਜਾਂ ਰਣ ਭੂਮੀ ਚ ਨਹੀਂ ਆਏ, ਜਿਹੜੇ ਮਾਤਾ ਦੇ ਪੇਟਾਂ ਵਿੱਚ ਸਨ, ਉਹ ਬਚੇ, ਬਾਕੀ ਛਤਰੀ ਸਾਰੇ ਸਮਾਪਤ ਕਰ ਦਿੱਤੇ।
ਜੀਤ ਤਰਾ ਬਿਪਰਨ ਕੋ ਦੀਨੀ,
ਫਿਰ ਦੁਬਾਰਾ ਧਰਤੀ ਜਿੱਤ ਕੇ ਬ੍ਰਾਹਮਣਾਂ ਨੂੰ ਦੇ ਦਿੱਤੀ।
ਛਤਰੀ ਵਧੇ ਛੀਨ ਪੁਨ ਲੀਨੀ,
ਇਦਾਂ ਫਿਰ ਤੀਜੀ ਵਾਰ ਫਿਰ ਛਤਰੀ ਵਧੇ, ਉਹਨਾਂ ਫਿਰ ਬ੍ਰਾਹਮਣਾਂ ਕੋਲੋਂ ਧਰਤੀ ਖੋਈ, ਤੀਜੀ ਵਾਰ ਫਿਰ, ਚਾਰ ਵਾਰ, ਪੰਜ ਵਾਰ, ਇਦਾਂ 21 ਵਾਰ ਪਰਸੁਰਾਮ ਜੀ ਨੇ ਛਤਰੀਆਂ ਨੂੰ ਧਰਤੀ ਤੋਂ ਖਤਮ ਕੀਤਾ।
ਪਰਸੁਰਾਮ ਮਾਰੇ ਤਬ ਆਈ,
ਪਰਸੁਰਾਮ ਜੀ ਆ ਕੇ ਮਾਰਦੇ ਹਨ,
ਧਰਤੀ ਸਕਲ ਦਿਜਨ ਪੁਨ ਪਾਈ,
ਔਰ ਸਾਰੀ ਧਰਤੀ ਬ੍ਰਾਹਮਣਾਂ ਦੀ ਫਿਰ ਦੁਬਾਰਾ ਪ੍ਰਾਪਤ ਕਰ ਲੈਂਦੇ। ਇਹ ਮਾਰ ਕੇ ਛਤਰੀਆਂ ਨੂੰ ਰਾਜ ਫਿਰ ਬ੍ਰਾਹਮਣਾਂ ਨੂੰ ਦੇ ਦਿੰਦੇ।
ਇਸ ਵਿਧ 21 ਵਾਰ ਸੰਘਾਰੇ,
ਇਹ ਸਿਲਸਿਲਾ 21 ਵਾਰ ਇਸੇ ਤਰ੍ਹਾਂ ਚੱਲਦਾ ਰਿਹਾ।
ਕਈ ਦਿਜਨ ਕੋ ਬਾਰੰਗ ਬਾਰੇ,
ਪ੍ਰਣ ਪਰਸੁਰਾਮ ਜੀ ਨੇ ਆਪਣਾ ਪੂਰਾ ਕੀਤਾ, ਬਾਰ ਬਾਰ ਬ੍ਰਾਹਮਣਾਂ ਨੂੰ ਰਾਜ ਦਿੱਤਾ।
ਰਘੁਪਤ ਸੰਗ ਪੇੜੇ ਉਹ ਇੱਕ ਕਾਲਾ,
ਕਹਿੰਦੇ ਜਦੋਂ ਤ੍ਰੇਤਾ ਯੁੱਗ ਆਇਆ ਤੇ ਭਗਵਾਨ ਰਾਮ ਚੰਦਰ ਜੀ ਨਾਲ ਵੀ ਪਰਸੁਰਾਮ ਭਿੜ ਗਿਆ ਸੀ, ਜਦੋਂ ਕਿਉਂਕਿ ਪਰਸੁਰਾਮ ਸ਼ਿਵ ਭਗਤ ਸੀ, ਜਦੋਂ ਸਵੰਬਰ ਵਿੱਚ ਗਏ ਸ਼੍ਰੀ ਰਾਮ ਚੰਦਰ ਜੀ, ਕਲਗੀਧਰ ਜੀ ਨੇ ਰਾਮਾ ਅਵਤਾਰ ਚ ਬਚਨ ਲਿਖੇ ਆ ਦਸਵੇਂ ਪਾਤਸ਼ਾਹ ਨੇ, ਜਦੋਂ ਉੱਥੇ ਗਏ ਤੇ ਤਨਖ ਤੋੜ ਦਿੱਤਾ ਸ਼੍ਰੀ ਰਾਮ ਚੰਦਰ ਜੀ ਨੇ, ਚਿਲਾ ਚਾੜਿਆ, ਪਰਸੁਰਾਮ ਆਇਆ ਨੂੰ ਬੜਾ ਗੁੱਸਾ ਵੀ ਮੇਰੇ ਇਸ਼ਟ ਸ਼ਿਵ ਜੀ ਦਾ ਤਨਖ ਹੈ ਤੇ ਰਾਮ ਚੰਦਰ ਛਤਰੀਆਂ ਨੇ ਤੋੜਿਆ, ਆ ਕੇ ਬੜਾ ਗੁੱਸੇ ਚ ਅੱਗ ਭੰਬੂੜਾ ਹੋਇਆ, ਲਾਲ ਹੋਇਆ, ਕਹਿੰਦਾ ਤੂੰ ਮੇਰੇ ਇਸ਼ਟ ਦਾ ਤਨਖ ਤੋੜ ਕੇ ਕਿੱਥੇ ਚੱਲਿਆ, ਤੂੰ ਜਾਣਦਾ ਮੈਂ ਉਹ ਹਾਂ ਜਨੇਕੀ ਮੇਰੀ ਤੇਰੇ ਵਰਗੇ ਛਤਰੀ ਖਤਮ ਕੀਤੇ ਹੈ। ਕੋਲੋਂ ਸ਼੍ਰੀ ਲਛਮਣ ਜੀ ਬੋਲੇ, ਕਹਿੰਦੇ ਪਰਸੁਰਾਮ ਇਹ ਭਗਵਾਨ ਨੇ, ਕਹਿੰਦਾ ਮੈਂ ਨਹੀਂ ਮੰਨਦਾ। ਉਸ ਵਕਤ ਜਦੋਂ ਕਹਿੰਦਾ ਹੁਣ ਮੇਰੇ ਨਾਲ ਲੜੋ, ਸ਼੍ਰੀ ਰਾਮ ਚੰਦਰ ਜੀ ਕਹਿੰਦੇ ਮਹਾਰਾਜ ਹੇ ਬ੍ਰਾਹਮਣ ਦੇਵਤਾ, ਤੁਸੀਂ ਯੋਗੀ ਹੋ, ਮੈਂ ਤੁਹਾਡਾ ਸਤਿਕਾਰ ਕਰਦਾ ਹਾਂ, ਮਰਿਆਦਾ ਵਿੱਚ ਹਾਂ, ਪਰ ਇਹ ਕਹਿੰਦਾ ਨਹੀਂ। ਕਾਫੀ ਜਦੋਂ ਬੋਲਿਆ ਤੇ ਫਿਰ ਕਲਗੀਧਰ ਜੀ ਲਿਖਦੇ ਆ ਵੀ ਸ਼੍ਰੀ ਰਾਮ ਚੰਦਰ ਜੀ ਨੇ ਵੀਰ ਰਸ ਵਿੱਚ ਹੀ ਜਵਾਬ ਦਿੱਤਾ, ਉਹ ਕਹਿਣ ਲੱਗੇ ਜੇ ਤੱਕ ਬੈਨ ਕਹੇ ਸੋ ਕਹੇ ਅਬ ਫੇਰ ਕਹੇ, ਕਹਿੰਦੇ ਜਿੰਨੀਆਂ ਗੱਲਾਂ ਤੂੰ ਹੁਣ ਤਾਈ ਕਹਿ ਲੀਆਂ ਪਰਸੁਰਾਮ, ਜੇ ਹੁਣ ਕਹੀਆਂ ਦਾਤ ਤੋਰਾਏ ਅਬ ਕਰ ਜੈ ਹੋ, ਕਹਿੰਦੇ ਜੇ ਹੁਣ ਬੋਲਿਆ ਨਾ ਤੇ ਆਪਣੇ ਦੰਦ ਤੋੜਾ ਕੇ ਘਰ ਨੂੰ ਵਾਪਸ ਪਰਤੇਗਾ। ਫਿਰ ਪਰਸੁਰਾਮ ਦੀ ਬੋਲੀ ਥੋੜੀ ਜੀ ਨਰਮ ਹੋਈ, ਫਿਰ ਇਹਨੂੰ ਸਮਝ ਆਈ, ਕਿਉਂਕਿ ਪਹਿਲਾਂ ਸਿਰੇ ਚੜੀ ਜਾਵੇ ਰਾਮ ਜੀ ਅੱਗੋਂ ਕਹਿਣ ਵੀ ਤੁਸੀਂ ਯੋਗੀ ਹੋ, ਇਹ ਆਖੇ ਵੀ ਮੇਰੇ ਕੋਲੋਂ ਡਰਦੇ ਆ ਵੀ ਮੈਂ 21 ਵਾਰੀ ਛਤਰੀ ਮਾਰੇ ਹਨ। ਪਰ ਮੁੜ ਕੇ ਸ਼੍ਰੀ ਰਾਮ ਚੰਦਰ ਜੀ ਨੇ ਜਦੋਂ ਜਵਾਬ ਦਿੱਤਾ ਫਿਰ ਇਹਨੇ ਵੀ ਹੱਥ ਜੋੜ ਲਏ, ਕਹਿੰਦਾ ਜੀ ਜਾਓ। ਉਹਦਾ ਇੱਥੇ ਜ਼ਿਕਰ ਕਰ ਰਹੇ ਨੇ ਮਾਂ ਕਵੀ ਜੀ, ਕਹਿੰਦੇ ਭਗਵਾਨ ਰਾਮ ਚੰਦਰ ਜੀ ਦੇ ਨਾਲ ਵੀ ਇਹਨੇ ਲੜਨ ਵਾਸਤੇ ਤਿਆਰੀ ਕਰ ਲਈ।
ਹਰੇ ਉਹ ਗਿਓ ਤੇ ਓਜ ਬਿਸਾਲਾ,
ਪਰ ਉੱਥੇ ਇਹਦਾ ਜ਼ੋਰ ਨਹੀਂ ਚੱਲਿਆ, ਤਾਣ ਨਹੀਂ ਚੱਲਿਆ।
ਲੱਜਿਤ ਹੋਏ ਸਦਨ ਮੈਂ ਆਇਓ,
ਉੱਥੋਂ ਫਿਰ ਲੱਜਿਤ ਹੋ ਕੇ ਭਗਵਾਨ ਰਾਮ ਚੰਦਰ ਜੀ ਤੋਂ ਸ਼ਰਮਸਾਰ ਹੋ ਕੇ ਪਰਸੁਰਾਮ ਜੀ ਘਰ ਆ ਗਏ।
ਉਹ ਰੋਵਤ ਬਲ ਸਕਲ ਹਰਾਇਓ,
ਫਿਰ ਹੁਣ ਪਿੱਛੇ ਬਚਨ ਆਇਆ ਨਾ ਵੀ ਕਿਉਂ ਰੋਏ ਪਰਸੁਰਾਮ, ਪਰਸੁਰਾਮ ਰੋਵੈ ਹਰਾਇਆ, ਜਦੋਂ ਰਾਮ ਚੰਦਰ ਜੀ ਤੋਂ ਹਾਰ ਕੇ ਘਰ ਆਏ ਫਿਰ ਰੋਏ ਵੀ ਮੇਰਾ ਬਲ ਖਤਮ ਹੋ ਗਿਆ, ਫਿਰ ਇਹਨਾਂ ਨੂੰ ਵੀ ਰੋਣਾ ਪਿਆ, ਫਿਰ ਆਪਣਾ ਬਲ ਖਵਾ ਕੇ ਤ੍ਰੇਤੇ ਯੁੱਗ ਦੇ ਅਵਤਾਰ ਦੇ ਮਾੜਾ ਬੋਲ ਰਹੇ ਸਨ, ਆ ਕੇ ਉਹਨਾਂ ਨੂੰ ਭੈੜੇ ਸ਼ਬਦ ਵਰਤ ਰਹੇ ਸਨ, ਇਸ ਕਰਕੇ ਲੱਜਤ ਹੋਣਾ ਪਿਆ, ਰੋਣਾ ਪਿਆ।
ਜਾਜਤ ਦਿਜ ਦੇਖਤ ਜਗ ਮਾਈ,
ਕਹਿੰਦੇ ਹੁਣ ਉਹ ਬ੍ਰਾਹਮਣ ਜਿਹੜੇ ਕਿਤੇ ਰਾਜੇ ਬਣਾਏ ਸੀ ਪਰਸੁਰਾਮ ਨੇ, ਹੁਣ ਉਹ ਮੰਗਤੇ ਬਣ ਕੇ ਮੰਗਤੇ ਵੇਖੇ ਜਾਂਦੇ ਨੇ।
ਰੋਏ ਬਿਸੂਰਤ ਸੁਖ ਤੈ ਨਾਈ,
ਉਹ ਵੀ ਰੋਂਦੇ ਆ, ਝੂਰਦੇ ਆ, ਸੁਖ ਨਹੀਂ ਉਹਨਾਂ ਨੂੰ।
ਅਜ ਨ੍ਰਿਪ ਇੰਦ ਮਤੀ ਬ੍ਰਿਉ ਪਾਰੀ,
ਕਹਿੰਦੇ ਇੱਕ ਰਾਜਾ ਅੱਜ ਆ ਜਾ ਸਰੋਵੈ ਭਿਖਿਆ ਖਾਏ, ਹੁਣ ਉਹਦਾ ਜ਼ਿਕਰ ਕਰ ਰਹੇ ਨੇ, ਕਹਿੰਦੇ ਰਾਜਾ ਅੱਜ ਸੀ ਜਿਹਦੀ ਇੰਦਮਤੀ ਨਾਮ ਦੀ ਘਰ ਵਾਲੀ ਸੀ ਉਹਦੇ ਵਿਛੋੜੇ ਵਿੱਚ
ਸੋਵਤ ਪਿਖਿਆ ਖਾਏ ਆਹਾਰੀ
ਪਿਖਿਆ ਜਿਹੜੀ ਸੀ ਉਹ ਖਾਣੀ ਪਈ ਲਿਦ ਦੀ ਲੈ ਕੇ ਉਦਾਂ ਵੀ ਪਿਖਿਆ ਮੰਗ ਕੇ ਖਾਣਾ ਪਿਆ ਰੋਣਾ ਪਿਆ ਰਾਜੇ ਅੱਜ ਨੂੰ
ਜਗ ਮੈਂ ਗਿਆਨ ਦ੍ਰਿਸ਼ਟ ਸੁਖ ਹੋਈ
ਮਹਾਰਾਜ ਜੀ ਕਹਿੰਦੇ ਜਗਤ ਵਿੱਚ ਜਿਨ੍ਹਾਂ ਕੋਲ ਗਿਆਨਮਈ ਦ੍ਰਿਸ਼ਟੀ ਆ ਉਹੀ ਸੁਖੀ ਹੁੰਦੇ ਹਨ
ਨਾ ਤੁਰ ਦੁਖੀ ਰਹਿਤ ਸਭ ਕੋਈ
ਨਹੀਂ ਤਾਂ ਸਾਰੇ ਦੁਖੀ ਰਹਿੰਦੇ ਜੇ ਗਿਆਨ ਨਾ ਹੋਵੇ
ਦੋਹਰਾ ਸੀਤਾ ਲਛਮਣ ਬਿਛੁਰਨੇ ਰੋਏ ਤਬ ਸ੍ਰੀ ਰਾਮ
ਸੀਤਾ ਜੀ ਔਰ ਲਛਮਣ ਦੇ ਵਿਛੋੜੇ ਕਰਕੇ ਭਗਵਾਨ ਰਾਮ ਚੰਦਰ ਜੀ ਵੀ ਬਿਰਹਾ ਤੁਰ ਹੋ ਕੇ ਬਨ ਦੇ ਵਿੱਚ ਫਿਰੇ
ਵਿਸ਼ਨਿਆਨ ਅਵਤਾਰ ਪਾ ਜਪਤ ਜਗਤ ਜੈ ਨਾਮ
ਹਾਲਾਂਕਿ ਵਿਸ਼ਨੂੰ ਜੀ ਦਾ ਅਵਤਾਰ ਕਿਹਾ ਜਾਂਦਾ ਸ਼੍ਰੀ ਰਾਮ ਜੀ ਨੂੰ ਔਰ ਉਹਨਾਂ ਦਾ ਨਾਮ ਜਗਤ ਦੇ ਲੋਕ ਜਪਦੇ ਹੈ ਕਹਿੰਦੇ ਉਹਨਾਂ ਨੂੰ ਵੀ ਕੈਸਾ ਬਿਰਹਾ ਤੁਰ ਹੋ ਕੇ ਰੁਦਨ ਕਰਨਾ ਪਿਆ
ਸੋ ਪਈ ਦੈ ਸਿਰ ਤੀਨ ਲੋਕ ਬਸ ਜਾ ਕੇ
ਫਿਰ ਦੈ ਸਿਰ ਰਾਵਣ ਜਿਹਦੇ ਤਿੰਨ ਲੋਕ ਵਸ ਕੀਤੇ ਹੋਏ ਸਨ
ਪੰਦ ਸਾਲ ਮੈਂ ਕਾਲ ਸੁਤਾ ਕੇ
ਜਿਹਨੇ ਕਾਲ ਨੂੰ ਵੀ ਪਾਵੇ ਨਾਲ ਬੱਧਿਆ ਹੋਇਆ ਐਸਾ ਦੱਸਿਆ ਜਾਂਦਾ
ਚਨ ਦੇਸ਼ ਬਹੁਤ ਗ੍ਰਹਿ ਨਾਰੀ
ਇਹਦੀ ਲੰਕਾ ਸੋਨੇ ਦੀ ਆ ਤੇ ਘਰ ਚ ਬਹੁਤ ਇਸਤਰੀਆਂ ਨੇ
ਤਿੰਨ ਚੁਰਾਏ ਲੀਏ ਜਨਕ ਕੁਮਾਰੀ
ਤੇ ਵੇਖੋ ਮਲੇਛ ਬਿਰਤੀ ਕੀਤੀ ਇਹਨੇ ਜਾ ਕੇ ਜਨਕ ਕੁਮਾਰੀ ਸੀਤਾ ਦਾ ਹਰਨ ਕਰ ਲਿਆ
ਰਾਮ ਚੰਦ ਤਬ ਤੈ ਕੋ ਮਾਰਾ
ਭਗਵਾਨ ਰਾਮ ਚੰਦਰ ਜੀ ਨੇ ਲੰਕਾ ਚ ਜਾ ਕੇ ਇਸ ਨੂੰ ਮਾਰਿਆ
ਗਿਰਿਓ ਰੋਏ ਕੈ ਜੁੱਦ ਮਜਾਰਾ
ਜੰਗ ਦੇ ਮੈਦਾਨ ਚ ਰੋਂਦਾ ਹੋਇਆ ਡਿੱਗ ਪਿਆ ਰਾਵਣ ਅੰਤ ਨੂੰ ਪਛਤਾਉਂਦਾ
ਕੰਚਨਪੁਰ ਕੋ ਪਤ ਅਸ ਰਾਵਣ
ਜਿਹੜਾ ਸੋਨੇ ਦੀ ਲੰਕਾ ਦਾ ਮਾਲਕ ਸੀ ਰਾਵਣ ਉਹਦੀ ਕੈਸੀ ਦਸ਼ਾ ਹੋਈ ਆਪਣੇ ਭੈੜੇ ਕਰਮ ਕਰਕੇ ਰੋਣਾ ਪਿਆ
ਕੰਚਕ ਮਿਲਿਓ ਨਾ ਮੁਖ ਇਤ ਪਾਵਨ
ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ ਇਹੋ ਜੀ ਹਾਲਤ ਹੋਈ
ਬਲੀ ਸਮਰੱਥ ਸਕਲ ਪ੍ਰਕਾਰਾ
ਜਿਹੜਾ ਹਰ ਪ੍ਰਕਾਰ ਨਾਲ ਬਲੀ ਕਹਾਉਂਦਾ ਸੀ ਸਮਰੱਥ ਕਹਾਉਂਦਾ ਸੀ
ਉਪਜੇ ਇਸ ਜਗ ਬੀਚੇ ਅਪਾਰਾ
ਮਹਾਰਾਜ ਜੀ ਕਹਿੰਦੇ ਕਿੱਡੇ ਕਿੱਡੇ ਬਲੀ ਹੋਏ ਨੇ ਮਰਦਾਨੇ ਇਸ ਜਗਤ ਵਿੱਚ
ਬਿਨਾ ਗਿਆਨ ਦੁੱਖ ਪਾਏ ਕਨੇਰਾ ਕਰਕੇ ਕੂਚ ਨਾ ਲਾਗੀ ਦੇਰਾ
ਕਿੱਡੇ ਕਿੱਡੇ ਬਲੀ ਹੋਏ ਨੇ ਸੰਸਾਰ ਦੇ ਵਿੱਚ ਗਿਆਨ ਤੋਂ ਬਿਨਾਂ ਸਭ ਨੇ ਦੁੱਖ ਭੋਗੇ ਹਨ ਜਿਹੜੇ ਗਿਆਨਵਾਨ ਉਹ ਦੁਖੀ ਨਹੀਂ ਹੋਏ ਗਿਆਨ ਵੀ ਹੋਣੇ ਦੁਖੀ ਹੋਏ ਔਰ ਇਹ ਸੰਸਾਰ ਤੋਂ ਕੂਚ ਕਰ ਗਏ ਚਲੇ ਗਏ ਦੇਰੀ ਨਹੀਂ ਲੱਗੀ ਰਹਿੰਦੇ ਸ਼ਬਦ ਦੀ ਵਿਆਖਿਆ ਦੇ ਸਵਰੂਪ ਵਿੱਚ ਅੱਗੇ ਪਾਤਸ਼ਾਹ ਜੀ ਬਚਨ ਸੁਣਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ ਰੋਵੈ ਪਾਂਡਵ ਭਏ ਮਜੂਰ ਇਹ ਪੰਕਤੀ ਦੀ ਵਿਆਖਿਆ ਚੱਲੇਗੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ